सतनाम श्री वाहे गुरु साहेब जी। जप जरिया तप होए भसम तन, रह किरम दल खाई, काची गागर नीर परत है, या तन की इह बढ़ाई। जब जरिया तब होए भसम तन, रह किरम दल खाई, काची गागर नीर परत है, या तन की इह बढ़ाई। काहे भैया फिर तो फूलिया फूलिया, जब दस मास उर्द मुख रहता, सो दिन कैसे भूलिया। रहाउ ज्यो मधमाखी त्यो सठोर रस, जोर जोर धन किया, मरती बार लेहो लेहो करिया, भूत रहन क्यों दिया। लेहो देहुरे लौ बरे नार संग पई, आगा सजन सुहेला, मार काट लौ सब लोग कुटुंब पयो, आगा हंस अकेला। कहत कबीर सुनहो रे प्राणी, परे काल ग्रस कुआ, झूठी माया आप बंधाया, ज्यों नलनी भ्रम सुआ। कहत कबीर सुनहो रे प्राणी, परे काल ग्रास कुआ, झूठी माया आप बंधाया, ज्यों नलनी भ्रम सुआ। वाहिगुरु जी का खालसा, वाहिगुरु जी की फतेह।
गरीब नवाज, दीन दुनिया दे वाली, पतत पावन, भगत वशल, कृपा दे खजाने, दीन दुनिया दे वाली गुरदेव, दसा ही पातशाहियां दे आत्मक सरूप, धन 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 साहिब श्री गुरु ग्रंथ साहिब जी महाराज, तिन्हां दी पावन निक्की गोद अंदर सुभाए माण गुरु रूप गुरु खालसा साध संगत जीओ, वडभागे हाँ जिन्हां नूं सतगुरु साहब जी दे पावन दरबार सचखंड श्री हरिमंदर साहब जी दे दर्शन दीदारे करन दा सुभाग समा प्राप्त होया है। मेरे कृपालू जी दी कृपालता दा सदका सतगुरु साहब जी अगे जो सिखां ने अरदासां बेनतियां जोदड़ियां कीतियां, गुरदेव आप कृपा करके सानू जीवन दा ढंग दसो। ये जो जीवन मनुखा दे ही मिली है महाराज, इनू पा करके की करिए, अथवा ये शरीर दी खेड की है। तां कृपालू सतगुरु साहब जी सानू इस संसार दी हकीकत समझाउंदे हन, जिवें एक योग अध्यापक अपने बच्चे नूं संसार दा सारा ज्ञान करवाउण वास्ते कि ओड़क मित्रा है की है इत्थे तू की करन आया सी ते की कर रहा है जिवें माता ते पिता अपने बच्चियां नूं समझाउंदे ने पुत्तर जे इन्हां कम्मां तों तू बचिया रहेगा ना तां तू इस संसार दे विच रह करके कुछ लाहा प्राप्त कर सकदा हां अथवा तेनू किहड़े किहड़े थां ते घाटा पवेगा तां कृपालू सतगुरु साहिब जी इस देही दा जिस दा बड़ा हंकार ते माण कर रहे हां उहदा माण छडाउण बाबत आप कृपा दे घर विच आण करके अज दे दिहाड़े भगतां दी रसना द्वारा सानू उपदेश बख्श रहे ने ते टेक लई है काहे पईया फिर तो फूलिया फूलिया ये सजना काहदे वास्ते इन्ना फुलिया फिरदा है ओड़क तेनू समझ लगनी चाहीदी सी कि यह संसार है कि इहदे बाबत इस तरीके दे नाल भी इह शब्द बाबत विद्वानां ने दस्या है कि सतगुरु साहिब जी दे प्यार वाले भगत भगत कबीर जी एक दिहाड़े विचरदे हुए संसार दे भले हित एक शमशान भूमिका दे नेड़ियों दी लंघे एक शरीर उत्थे सड़दा होया वेख्या तां ओ समय ओ शरीर दी दशा वेख करके तां भगत कबीर जी ने यह पावन शब्द उचारण किया है जो अज धन सतगुरु गुरु रामदास महाराज जी दे दर उत्तों कृपालू सतगुरु धन साहिब श्री गुरु ग्रंथ साहिब महाराज तिन्हां ने साडे ते कृपा करन हित सानू बख्शिश कीता है आओ जो गुरदेव साडे ते दयालता कर रहे हन मन चित बिरतियां नू एकागर करके सरवण करिए जी प्रेम सत्कार सहित पढ़ो जी सतनाम श्री वाहिगुरु
सतनाम श्री वाहिगुरु साहिब जी जब जरिया तब होए भस्म ताना
गुरदेव बख्श करदे ने सजना जिस समय इस संसार दे विच तीन तरीके की मर्यादा निभाई जाती है तीन तरीके दे जिस समय यह जीव चढ़ाई कर जाता है तीन तरीकों के नाल कोई इस देही नू साड़ देंदा है कोई दफना देंदा है कोई पानी विच जिन्हों आप कहने जी जल प्रवाह कर दिता कोई साबत देही ही जल प्रवाह कर देंदे ने इस तरीके दे नाल भगत जी कहिंदे सजना हकीकत ते यह है कि जे इस संसार तों तू गया जिस देही दा माण करदा हां कि मेरे अंग प्राण बड़े सोहने ने जी मैं दूसरिया के अगे कदी अपना सिर झुका के नहीं वेख्या तां धन सतगुरु गुरु ग्रंथ साहिब महाराज कहिंदे इहदी हकीकत ते सजना यह है जब जरिए तब होए भस्म तन कहिंदे जदों ओड़क यह सड़ गई ते ओड़क इन्हें सवा बन जाना है सवा जिन्हों आपां गुरबाणी च पढ़दे फरीदा खाक ना निंदी है खाकू जेड़ ना कोई जीव दिया पैरां तले मोया उपर होए भगत फरीद जी कहिंदे सजना खाक दी निंदिया ना करिया कर पुछया जी खाक निंदीए क्यों ना ये सवा नू ये मिट्टी नू निंदीए क्यों ना जी साडे कपड़े खराब कर दी है साडा शरीर खराब कर दी है कहन लगे नहीं भाई जेड़ी अज तेरे पैरां दे थले है ना ये दिन आवेगा कि यह तेरे उत्ते होवेगी तू रवेगा ही नहीं संसार दे विच केवल मगरों राख ही बचेगी होर कख नहीं बचेगा इस करके इत्थे सतगुरु साहब समझाउंदे ने जब जरिए तब होए भस्म तन जिन्हां ने खड़ के साड़ दिते उन्हां दे भाई तन शरीर जिहड़े भस्म मिट्टी सो ओड़क सवाह हो गए जी
रहै किरम दल खाई
ते जिन्हां नूं दफना दिता मन च विचार आवेगी जी जिहड़े दब दिते फिर वह ते बाची जांदे ने ना कहिंदे नहीं रहै किरम दल खाई ਕਹਿੰਦੇ ਜਿਨ੍ਹਾਂ ਨੂੰ ਧਰਤੀ ਵਿੱਚ ਦਫਨਾ ਦਿੱਤਾ ਗਿਆ ਉਹਨਾਂ ਨੂੰ ਕਿਰਮ ਉਹਨਾਂ ਦੇ ਸਰੀਰ ਵਿੱਚ ਅਜਿਹੇ ਕੀੜੇ ਪਰਮੇਸ਼ਰ ਨੇ ਪੈਦਾ ਕੀਤੇ। ਇਹ ਜਿਤਨਾ ਲਹੂ ਸੀ ਇਸ ਨੂੰ ਪਾਣੀ ਬਣਾਇਆ, ਉਹ ਪਾਣੀ ਦੇ ਵਿੱਚੋਂ ਆਪਣੇ ਆਪ ਸੁੱਤੇ ਕੀੜੇ ਪੈਦਾ ਹੋ ਕਰਕੇ ਅਤੇ ਉਸ ਦੇਹੀ ਨੂੰ ਖਾਣਾ ਆਰੰਭ ਕਰ ਦਿੰਦੇ। ਕੁਝ ਦਿਹਾੜਿਆਂ ਦੇ ਵਿੱਚ ਉਹ ਆਪ ਵੀ ਖਤਮ ਹੋ ਜਾਂਦੇ ਨੇ। ਜਿਸ ਸਮੇਂ ਦੇਹੀ ਸਾਰੀ ਮੁੱਕ ਗਈ, ਮਾਸ ਲਾਹ ਕੇ ਖਾ ਗਏ, ਉਸ ਸਮੇਂ ਕੇਵਲ ਹੱਡੀਆਂ ਦਾ ਪਿੰਜਰ ਹੀ ਪਿੱਛੇ ਰਹਿ ਜਾਣਾ ਹੈ। ਉਹ ਕੀੜੇ ਜਿਹੜੇ ਪਏ ਹੋਏ ਨੇ ਉਹਨਾਂ ਦਾ ਵੀ ਅੰਤ ਹੋ ਜਾਣਾ ਹੈ ਅਤੇ ਦੇਹੀ ਦਾ ਵੀ ਹੋ ਜਾਣਾ। ਇਸ ਕਰਕੇ ਕਹਿੰਦੇ ਭਾਈ ਵੇਖ, ਰਹਿ ਕਰਮ ਦਲ ਖਾਏ, ਜਾਂ ਤੇ ਸਾੜ ਦੇਣਗੇ ਅਤੇ ਜਾਂ ਫਿਰ ਇਹ ਜਿਹੜੇ ਕਿਰਮ ਹਨ ਜੇ ਦਫਨਾ ਦਿੱਤਾ ਤੇ ਉਹ ਖਾ ਲੈਣਗੇ ਜੀ।
ਕਾਚੀ ਗਾਗਰ ਨੀਰ ਪਰਤ ਹੈ,
ਕਹਿੰਦੇ ਜੀ ਜੇ ਜਲ ਵਿੱਚ ਪਾ ਦਈਏ, ਕਹਿੰਦੇ ਭਾਵੇਂ ਜਲ ਇਸ ਦੇ ਵਿੱਚ ਹੈ ਜਾਂ ਇਹਨੂੰ ਜਲ ਦੇ ਵਿੱਚ ਰੋੜ ਦਿੱਤਾ ਜਾਵੇ, ਇਹ ਦੋਵਾਂ ਹੀ ਤਰੀਕਿਆਂ ਦੇ ਨਾਲ ਗਲ ਜਾਂਦੀ ਹੈ। ਕਿਵੇਂ ਜੀ? ਜਿਵੇਂ ਕੱਚੀ ਗਾਗਰ ਜਿਹੜੀ ਹੈ ਜਦੋਂ ਪਾਣੀ ਵਿੱਚ ਪਾ ਦਈਏ ਤੇ ਉਹਨੂੰ ਗਾਲਾ ਹੋ ਜਾਂਦਾ ਹੈ, ਪਾਣੀ ਵਿੱਚ ਹੀ ਸਮਾ ਜਾਂਦੀ ਹੈ। ਕੱਚੀ ਗਾਗਰ ਪਾਣੀ ਵਿੱਚ ਪਾਉਣੇ ਤੇ ਉਹਦਾ ਅੰਤ ਹੋ ਜਾਂਦਾ ਹੈ, ਅਥਵਾ ਕੱਚੀ ਗਾਗਰ ਵਿੱਚ ਪਿਆ ਹੋਇਆ ਜਿਹੜਾ ਪਾਣੀ ਹੈ ਉਹ ਵੀ ਭਾਈ ਸਿਮ ਸਿਮ ਕੇ ਹੌਲੀ ਹੌਲੀ ਖਤਮ ਹੋ ਜਾਂਦਾ ਹੈ। ਇਹ ਦੋਵਾਂ ਹੀ ਤਰੀਕਿਆਂ ਦੇ ਨਾਲ ਜੇ ਇਹਨੂੰ ਪਾਣੀ ਵਿੱਚ ਪਾ ਦਿੱਤਾ ਤਾਂ ਵੀ, ਜੇ ਇਸ ਦੇਹੀ ਨੂੰ ਗਾਗਰ ਦੀ ਨਿਆਈ ਸਮਝ ਲਈਏ ਤੇ ਸਵਾਸਾਂ ਰੂਪੀ ਪਾਣੀ ਸਮਝ ਲਈਏ, ਜਿਵੇਂ ਪਾਣੀ ਜਿਹੜਾ ਭਾਈ ਹੌਲੀ ਹੌਲੀ ਸਿਮਦਾ ਹੋਇਆ ਓੜਕ ਕੱਚੀ ਗਾਗਰ ਵਿੱਚੋਂ ਖਤਮ ਹੋ ਜਾਂਦਾ ਹੈ ਕੱਚੇ ਭਾਂਡੇ ਵਿੱਚੋਂ, ਇਵੇਂ ਹੀ ਹਰ ਰੋਜ਼ ਇਹ ਜਿਹੜੇ ਸਵਾਸਾਂ ਰੂਪੀ ਪੂੰਜੀ ਹੈ ਜਿਹਨੂੰ ਵਿਦਵਾਨਾਂ ਨੇ ਇਹ ਲਿਖਿਆ ਹੈ, ਕਹਿੰਦੇ ਸੱਜਣਾ ਜਿਹਦਾ 24,000 ਖਰਚਾ ਹੋਵੇ ਦਿਹਾੜੀ ਦਾ ਤੇ ਆਮਦਨੀ ਇੱਕ ਆਨੇ ਦੀ ਨਾ ਹੋਵੇ, ਉਹ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ ਹੈ? ਇਸੇ ਤਰੀਕੇ ਦੇ ਨਾਲ 24,000 ਸਵਾਸ ਹਰ ਰੋਜ਼ ਇਹ ਲੈਣ ਵਾਲਾ ਮਨੁੱਖ, ਤੇ ਭਾਈ ਇਹ ਸਾਰੇ ਦਾ ਸਾਰਾ ਖਰਚਾ ਹੈ। ਕੋਈ ਆਪਾਂ ਇਹਨਾਂ ਸਵਾਸਾਂ ਦੁਆਰਾ ਇਹ ਤੇ ਨਹੀਂ ਕਿ ਕੋਈ ਇਹਦੇ ਵਿੱਚ ਵਾਧਾ ਹੋ ਰਿਹਾ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਜੇ 1 ਰੁਪਈਆ ਖਰਚਦੇ ਹਾਂ ਤੇ ਯਤਨ ਕਰਦੇ ਹਾਂ ਕਿ 10 ਹੋਰ ਰੁਪਈਏ ਇਹਦੇ ਦੁਆਰਾ ਸਾਨੂੰ ਕਮਾਈ ਆ ਜਾਵੇ, ਤੇ ਜੇ ਕੋਈ ਅਜਾਈ ਗਵਾਈ ਜਾਵੇ, ਅਜਾਈ ਲੁਟਾਈ ਜਾਵੇ, ਤੇ ਆਪਾਂ ਕਹਿੰਦੇ ਭਾ ਇਹਦੇ ਦਿਨ ਥੋੜੇ ਹੀ ਹੁਣ ਥੋੜੇ, ਤੇ ਕੋਈ ਪੁੱਛੇ ਵੀ ਤੂੰ ਕਿਵੇਂ ਅੰਦਾਜ਼ਾ ਲਗਾਇਆ ਹੈ, ਤੇ ਆਪਾਂ ਕਹਿੰਦੇ ਤੈਨੂੰ ਪਤਾ ਨਹੀਂ ਇਹ ਘਰ ਦੀ ਜਾਇਦਾਦ ਵੇਚ ਵੇਚ ਕੇ ਖਾਈ ਜਾਂਦਾ ਹੈ, ਹੁਣ ਇਹ ਮੁੱਕਣ ਹੀ ਵਾਲਾ ਹੀ, ਇਹਦੇ ਮਾੜੇ ਦਿਨ ਜਾਂ ਇਹਦਾ ਅੰਤ ਹੋ ਜਾਵੇਗਾ, ਇਹਦੇ ਮਾੜੇ ਦਿਨ ਸ਼ੁਰੂ ਹੋ ਗਏ ਨੇ। ਤੇ ਕਹਿੰਦੇ ਤੈਨੂੰ ਵੀ ਵਿਚਾਰ ਕਰਨੀ ਚਾਹੀਦੀ, ਇਹ ਰੋਜ਼ 24,000 ਦਾ ਤੇਰਾ ਖਰਚਾ ਹੈ ਪਰ ਆਮਦਨੀ ਇੱਕ ਆਨਾ ਨਹੀਂ। 24,000 ਸਵਾਸ ਹਰ ਰੋਜ਼ ਖਰਚੇ, ਕਮਾਇਆ ਇੱਕ ਨਹੀਂ, ਫਿਰ ਜੀ ਕੀ ਕਰਾਂ? ਕਹਿੰਦੇ ਭਾਈ ਇਹਨਾਂ ਸਵਾਸਾਂ ਰੂਪੀ ਪੂੰਜੀ ਦੁਆਰਾ ਜੇ ਪਰਮੇਸ਼ਰ ਦਾ ਨਾਮ ਜਪਦਾ ਤੇ ਤਾਂਹੀਓ ਹੀ ਭਲਾ ਹੋ ਸਕਦਾ ਸੀ, ਜੇ ਨਹੀਂ ਜਪਿਆ, ਜੇ ਗੁਰਦੇਵ ਦਾ ਆਰਾਧਨ ਨਹੀਂ ਕੀਤਾ, ਜੇ ਸਿਮਰਨ ਨਹੀਂ ਕੀਤਾ, ਜੇ ਪ੍ਰੇਮਾ ਭਗਤੀ ਨਹੀਂ ਕੀਤੀ, ਤੇ ਫਿਰ ਚੇਤੇ ਰੱਖ ਇਹ ਸਰੀਰ ਦੀ ਹੋਂਦ ਕੀ ਹੈ। ਕਹਿੰਦੇ ਕਾਚੀ ਗਾਗਰ ਨੀਰ ਪਰਤ ਹੈ, ਜਿਵੇਂ ਕੱਚੀ ਗਾਗਰ ਪਾਣੀ ਵਿੱਚ ਪੈਣੇ ਤੇ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਹੈ।
ਯਾ ਤਨ ਕੀ ਇਹ ਵਡਾਈ,
ਕਹਿੰਦੇ ਇਸ ਤਨ ਸਰੀਰ ਦੀ ਇਹੋ ਹੀ ਵਡਿਆਈ ਹੈ, ਇਹੋ ਹੀ ਇਹਦਾ ਗੁਣ ਹੈ ਕਿ ਇਹ ਜਿਸ ਵੀ ਤਰੀਕੇ ਦੇ ਨਾਲ ਭਾਵੇਂ ਸਾੜ ਦੇ, ਭਾਵੇਂ ਦਫਨਾ ਦੇ, ਭਾਵੇਂ ਪਾਣੀ ਚ ਪਾ ਦੇ, ਓੜਕ ਇਸ ਦਾ ਅੰਤ ਹੋ ਹੀ ਜਾਣਾ, ਇਹ ਇੱਥੇ ਨਹੀਂ ਦਿਸਣਾ। ਇਸ ਕਰਕੇ ਤੈਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਦੇਹੀ ਪਾ ਕਰਕੇ ਤੈਨੂੰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਸੀ। ਅੱਗੇ ਹੋਰ ਕਿਰਪਾ ਕਰਕੇ ਸਮਝਾਉਂਦੇ ਹਨ,
ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ।
ਮਨ ਚ ਵਿਚਾਰ ਆ ਗਏ, ਮਨ ਕਹਿਣ ਲੱਗਾ ਬਾਬੇ ਉਹ ਚੰਗਾ ਕੰਮ ਹੈ ਤੁਹਾਡਾ, ਜਦੋਂ ਹੀ ਤੁਹਾਡੇ ਕੋਲ ਆ ਗਏ ਮਰਨ ਮਰਾਉਣ ਦੀਆਂ ਗੱਲਾਂ, महाराज किसे बुजुर्ग नू दे लागे खलो के कह दईए ना तो तू मर जाना है ते ओ कहिंदा है कलैण हो ताडा कख ना रवे। आम सुभाविक जुबान है साडी किसे माई किसे बापू नू कह दईए बापू आम अपने पिंडां दे विच बच्चे बुजुर्गां नू कहणगे कि बापू तेरा कठ वड्डा करांगे। आम साडे इलाके दी भाषा बोली ते बुजुर्ग अगों कहूगा जिहड़ा सत्तरे बत्तरे नब्बियां दे कोल पहुंचाओ आखेगा कलैण हो मेरे लागों दूर चले जाओ। ताड़ी ये जबान मैनू चंगी नहीं लगती, चंगियां गल्लां करिया करो चंगियां गल्लां। इसे ही तरीके दे नाल असी कहना महाराज ये माड़ियां गल्लां कादे लई, सानू कोई जीवन का ढंग दसो, अजे देही साडी चंगी पली नौ बरनौ हां, अजे ते भजे फिरदे हां, अजे वेखो साडा शरीर बिल्कुल ऐ हरेक तरीके दे नाल ये पूरा है। ते सानू तुहानू समझ आउणी चाहीदी है साडे कोल ते अजिहियां गल्लां ना करो। ते महाराज कहिंदे भाई काहे भैया फिर तो फुलिया फुलिया, कहिंदे काहदे लई फुल वांग फुलिया फिरदा है, ते ए फुल है किहड़ा है जी। विद्वानां ने इहदा अर्थ कीते ने कि मित्रा हां ते तू फुल वांग ही फुलिया, पर ए ओ फुल नहीं जे चों महक आउंदी है। ए फुल है जदों दीवे दी वट्टी सड़ जावे, जेड़ी बाहर वट्टी हुंदी उहनूं वी आपां फोली कहिंदे हां। कहिंदे इसे तरीके दे नाल ओह जिहड़ा फुल है ओह वी अगों फुलिया हुंदा पर हुंदा सवा है, उहदी हकीकत ते सवा है ना। कहिंदे उस हकीकत ते उहदी कालख है। कहिंदे इस तरीके दे नाल हे भाई सजणा इह जिहड़े जिहदी फुलावट जिस देही दी तू फुलावट दे विच फुलिया फिरदा है, तैनूं चेता रखना चाहीदा है इनू हर रोज वाशना रूपी अग लगी हुई है। एदे विच जिहड़ी सवासां रूपी पूंजी है ये तेल है, ये देही रूपी भांडा है। चेता रख ये हर रोज दी लगी हुई अग तेरा सवासां रूपी तेल मका रही है। जिहड़े विशियां ते वकारां दी तीली बाल करके इस नूं तूं अग लाई हुई है, विशे भी काले ये अगनी दे ਵਿੱਚ ਰਹਿਣੇ ਕਰਕੇ, ਵਕਾਰਾਂ ਰੂਪੀ ਅਗਨੀ ਦੇ ਵਿੱਚ ਰਹਿਣੇ ਕਰਕੇ, ਤ੍ਰਿਸ਼ਨਾ ਰੂਪੀ ਅਗਨ ਦੇ ਵਿੱਚ ਰਹਿਣੇ ਕਰਕੇ ਚੇਤੇ ਰੱਖ ਤੈਨੂੰ ਕਾਲਖ ਲੱਗ ਰਹੀ ਏ, ਹਰ ਰੋਜ਼ ਕਾਲਾ ਹੋ ਰਿਹਾ ਹਾਂ। ਕਿਹੋ ਜਿਹਾ? ਜਿਹਨੂੰ ਗੁਰਬਾਣੀ ਕਹਿੰਦੀ ਦਾਗ ਦੋਸ਼ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਕਹਿੰਦੇ ਸੱਜਣਾ ਚੇਤੇ ਰੱਖ ਜੇ ਇਹ ਵਕਾਰਾਂ ਰੂਪੀ ਅੱਗ ਇਸ ਸਵਾਸਾਂ ਰੂਪੀ ਪੂੰਜੀ ਨੂੰ ਲੱਗੀ ਰਹੀ ਨਾ ਬੁਝੀ, ਜੇ ਦੇਹੀ ਰੂਪੀ ਦੀਵਾ ਇਹ ਵਕਾਰਾਂ ਰੂਪੀ ਅਗਨੀ ਤੋਂ ਬਾਹਰ ਨਾ ਹੋਇਆ ਤੇ ਓੜਕ ਇਸ ਮੁੱਖ ਦੇ ਉੱਤੇ ਦਾਗ ਤੇ ਦੋਸ਼ ਲਾ ਕਰਕੇ ਪਰਮੇਸ਼ਰ ਦੇ ਦਰ ਤੇ ਜਾਵੇਂਗਾ। ਕਹਿੰਦੇ ਕਿਉਂ ਫੁਲਾਵਟ ਕਰਦਾ ਹੈ? ਕਾਹਦੇ ਲਈ? ਉਹ ਦੀਵੇ ਦੀ ਬੱਤੀ ਦੇ ਫੁੱਲ ਵਾਂਗ ਫੁੱਲਿਆ ਫਿਰਦਾ ਹੈ।
ਜਬ ਦਾ ਸੁਮਾਸ ਉਰਦ ਮੁਖ ਰਹਿਤਾ।
ਸੋ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਤੈਨੂੰ ਚੇਤਾ ਕਰਵਾਉਣਾ ਚਾਹੁੰਦੇ ਹਾਂ, ਤੂੰ ਕਦੀ ਕਰਾਰ ਕੀਤੇ ਸਨ। ਮਹਾਰਾਜ ਮੈਂ ਕੋਈ ਕਰਾਰ ਨਹੀਂ ਕੀਤਾ ਤੁਹਾਡੇ ਨਾਲ, ਮੈਂ ਕਦੋਂ ਕਰਾਰ ਕੀਤਾ ਹੈ? ਮੈਨੂੰ ਕੋਈ ਚੇਤਾ ਨਹੀਂ। ਕਹਿੰਦੇ ਜਦੋਂ ਦਸਾਂ ਮਹੀਨਿਆਂ ਤੱਕ ਜਬ ਦਾ ਸਮਾਸ ਉਰਦ ਮੁਖ ਰਹਿਤਾ, ਜਦੋਂ ਦਸਾਂ ਮਹੀਨਿਆਂ ਤੱਕ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਪਿਆ ਲਮਕਦਾ ਸੈਂ, ਜਦੋਂ ਉੱਥੇ ਅਰਦਾਸਾਂ ਬੇਨਤੀਆਂ ਕਰਦਾ ਸੈਂ, ਹੇ ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਇਸ ਨਰਕ ਵਿੱਚੋਂ ਕੱਢ ਕਰਕੇ ਮੈਨੂੰ ਸੰਸਾਰ ਤੇ ਖੜ, ਮੈਂ ਮਹਾਰਾਜ ਤੇਰਾ ਨਾਮ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਨਾਮ ਜਪਾਂਗਾ, ਮੈਂ ਤੁਹਾਡੀ ਬੰਦਗੀ ਕਰਾਂਗਾ। ਕਿੰਨੇ ਕੁ ਸਵਾਸ ਭਾਈ ਤੈਨੂੰ ਦੇ ਦਈਏ? ਗੁਰਦੇਵ ਕਹਿੰਦੇ ਸੱਜਣਾ ਜਿਹੜੇ ਸਵਾਸ ਮੰਗੇ ਨੇ ਨਾ ਇਹ ਵੀ ਤੂੰ ਆਪ ਮੰਗੇ ਨੇ, ਆਪ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਆਪਣੇ ਵੱਲੋਂ ਸਵਾਸ ਨਹੀਂ ਦਿੱਤੇ ਹੋਏ। ਤੂੰ ਆਪ ਕਿਹਾ ਹੈ ਕਿ ਮੈਨੂੰ ਇੰਨੇ ਕੁ ਸਵਾਸ ਦੇ ਦਵੋ, ਮੈਂ ਇੰਨੇ ਸਵਾਸਾਂ ਦੁਆਰਾ ਆਪ ਜੀ ਦੀ ਪ੍ਰੇਮਾ ਭਗਤੀ ਕਰਕੇ ਤੇ ਓੜਕ ਤੁਹਾਡੇ ਚਰਨਾਂ ਚ ਆ ਬਰਾਜਾਂਗਾ, ਦੁਬਾਰਾ ਮਹਾਰਾਜ ਮੈਂ ਇਸ ਭੈੜੇ ਨਰਕ ਵਿੱਚ ਨਹੀਂ ਪੈਣਾ ਚਾਹੁੰਦਾ। ਕਿਉਂ? ਮਨੁੱਖਾਂ ਦੇ ਹੀ ਪਾਪ ਕਰਕੇ ਜਿੱਥੇ ਜਨਮ ਦਾ ਦੁੱਖ ਹੈ, ਜਿੱਥੇ ਜਨਮ ਸਮੇਂ ਮਾਤਾ ਦੇ ਗਰਭ ਵਿੱਚ ਪੁੱਠੇ ਲਮਕਣਾ ਪੈਂਦਾ ਹੈ, ਉੱਥੇ ਵਿਦਵਾਨਾਂ ਨੇ ਲਿਖਿਆ ਹੈ ਕਿ ਮਰਨ ਦਾ ਦੁੱਖ ਬਹੁਤ ਹੀ ਜ਼ਿਆਦਾ ਭਿਆਨਕ। ਕਹਿੰਦੇ ਜੇ ਇੱਕ ਬਿੱਛੂ ਡੰਗ ਮਾਰੇ ਤੇ ਪੱਥਰ ਜਿਹੜਾ ਉਹ ਖਿੱਲ ਹੋ ਜਾਂਦਾ ਖਿੱਲ, ਪਰ ਜੇ ਹਜ਼ਾਰਾਂ ਹੀ ਬਿੱਛੂ ਇਕੱਠੇ ਡੰਕ ਮਾਰਨ ਤੇ ਇੰਨਾ ਜ਼ਿਆਦਾ ਦੁੱਖ। ਭਾਈ ਮੌਤ ਦੇ ਸਮੇਂ ਜਿਹੜਾ ਇਕੱਲਾ ਪੁੰਨੀ ਪੁਰਖ ਹੈ, ਪੋਨੀ ਕਰਨ ਵਾਲਾ, ਉਹਨੂੰ ਵੀ ਇੰਨਾ ਜ਼ਿਆਦਾ ਦੁੱਖ ਮੌਤ ਦਾ ਹੁੰਦਾ ਹੈ। ਵਿਦਵਾਨਾਂ ਨੇ ਲਿਖਿਆ ਕਿ ਕਈ ਘੜੀਆਂ ਤੱਕ ਉਹਦੀ ਵੀ ਜਿਹੜੀ ਚੇਤਨ ਸਤਾ ਆਤਮਾ ਮੂਰਛਾ ਹੋ ਜਾਂਦੀ ਹੈ, ਬੇਹੋਸ਼ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੈਨੂੰ ਉਹ ਚੇਤਾ ਕਰਾਉਣਾ ਚਾਹੁੰਦੇ ਹਾਂ ਕਿ ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਮਕਿਆ ਹੋਇਆ, ਜਬ ਦਸ ਮਾਸ ਉਰਧ ਮੁਖ ਰਹਿਤਾ, ਜਦੋਂ ਪੁੱਠਾ ਲਮਕਿਆ ਅਰਦਾਸਾਂ ਕਰਦਾ ਸਾਂ, ਹੇ ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰ, ਇੱਕ ਵਾਰੀ ਰਹਿਮਤ ਕਰ, ਇੱਥੋਂ ਛੁਡਾ ਦੇ, ਤੈਨੂੰ ਉਹ ਚੇਤਾ ਕਰਾਉਂਦੇ ਹਾਂ।
ਸੋ ਦਿਨ ਕੈਸੇ ਭੁੱਲਿਆ,
ਚੇਤਾ ਰੱਖ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ। ਨਹੀਂ ਸੀ ਭੁੱਲਣਾ ਚਾਹੀਦਾ, ਤੈਨੂੰ ਚੇਤੇ ਰਹਿਣਾ ਚਾਹੀਦਾ ਸੀ। ਤੈਨੂੰ ਆਪਣੀ ਹੋਂਦ, ਜਿਹਨੂੰ ਆਮ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਕੋਈ ਗਰੀਬ ਸੰਸਾਰੀ ਜੀਵ ਹਾਂ, ਕੋਈ ਮਾਤੜ ਬੰਦਾ ਕਿਤੇ ਫੜ ਮਾਰ ਦੇਣਾ ਸਾਡੇ ਸਾਹਮਣੇ ਤੇ ਅਸੀਂ ਕਹਿੰਦੇ ਭਾਉ ਤੈਨੂੰ ਆਪਣਾ ਪਿੱਛਾ ਚੇਤੇ ਰੱਖਣਾ ਚਾਹੀਦਾ, ਪਿੱਛਾ ਚੇਤੇ, ਤੈਨੂੰ ਚੇਤੇ ਹੋਣਾ ਚਾਹੀਦਾ ਕਿ ਤੂੰ ਹਾਂ ਕੌਣ, ਐਵੇਂ ਫੁੱਲਿਆ ਨਾ ਫਿਰ, ਤੈਨੂੰ ਤੇਰੀ ਔਕਾਤ ਭੁੱਲ ਗਈ ਏ ਔਕਾਤ। ਤੇ ਇਹ ਸਿੱਧੇ ਲਫ਼ਜ਼ਾਂ ਚ ਗੁਰਦੇਵ ਸਾਨੂੰ ਸਾਡੀ ਔਕਾਤ ਚੇਤੇ ਕਰਾ ਰਹੇ ਨੇ। ਔਕਾਤ ਪਹਿਲਾਂ ਦੱਸਿਆ ਕਿ ਇਹ ਸਰੀਰ ਦਾ ਹੈ ਕਿ ਜਾਂ ਸੜੇਗਾ, ਸਵਾਹ ਹੋਵੇਗਾ, ਜਾਂ ਇਹਨੂੰ ਕੀੜੇ ਖਾਣਗੇ, ਜਾਂ ਸੱਜਣਾ ਇਹ ਪਾਣੀ ਚ ਪੈ ਕਰਕੇ ਖਤਮ ਹੋ ਜਾਵੇਗਾ। ਤੇ ਕਹਿੰਦੇ ਤੈਨੂੰ ਚੇਤੇ ਕਰਾਈਏ ਐਵੇਂ ਫੁੱਲਿਆ ਨਾ ਫਿਰ, ਜਦੋਂ ਮਾਂ ਦੇ ਗਰਭ ਚ ਪੁੱਠਾ ਲਮਕ ਕੇ ਅਰਦਾਸਾਂ ਕਰਦਾ ਸਾਂ, ਉਹ ਦਿਨ ਤੈਨੂੰ ਭੁੱਲਣਾ ਨਹੀਂ ਸੀ ਚਾਹੀਦਾ, ਉਹ ਦਿਨ ਤੈਨੂੰ ਚੇਤੇ ਹੋਣਾ ਚਾਹੀਦਾ ਸੀ। ਕਿਉਂ? ਤੇਰੀਆਂ ਅਰਦਾਸਾਂ ਸਦਕਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈਨੂੰ ਇਹ ਚੇਤੇ ਹੋਵੇ ਦੇ ਹੀ ਪਾ ਕਰਕੇ ਮਹਾਰਾਜ ਤੇਰੀ ਭਗਤੀ ਤਾਂ ਕਰਦੇ ਹਾਂ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਉੱਥੇ ਵੀ ਤੇਰੀ ਰੱਖਿਆ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸੀ, ਉੱਥੇ ਵੀ ਮਾਂ ਦੇ ਗਰਭ ਵਿੱਚ ਉਹਨੇ ਤੇਰੀਆਂ ਅਰਦਾਸਾਂ ਦੇ ਸਦਕਾ ਤੈਨੂੰ ਸੇਕ ਨਹੀਂ ਲੱਗਣ ਦਿੱਤਾ। ਉਸ ਪਰਮੇਸ਼ਰ ਦੇ ਐਸੇ ਪਰਉਪਕਾਰ ਨੂੰ ਤੈਨੂੰ ਭੁੱਲਣਾ ਨਹੀਂ ਸੀ ਚਾਹੀਦਾ। ਕਾਹਦੇ ਲਈ ਭਾਈ ਤੂੰ ਭੁੱਲਿਆ ਹੋਇਆ ਹੈ?
ਰਹਾਓ,
ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਹਨ, ਭਾਈ ਚੇਤੇ ਰੱਖੀ ਇਹ ਦਿਨ ਭੁੱਲੇ ਨਾ ਤੈਨੂੰ।
ਜੋ ਮਦ ਮਾਖੇ ਤਿਓ ਸਠੋਰ ਰਸ,
ਗੁਰਦੇਵ ਕਿਰਪਾ ਕਰਦੇ ਨੇ, ਕਹਿੰਦੇ ਜਿਵੇਂ ਭਾਈ ਮਹਾਰਾਜ ਅਸੀਂ ਆਏ ਹਾਂ, ਸਾਨੂੰ ਧਨ ਦੌਲਤ ਕਮਾਉਣੀ ਚਾਹੀਦੀ ਹੈ ਕੁਝ ਨਾ ਕੁਝ, ਤੇ ਅਸੀਂ ਇਹ ਦੇਹੀ ਨੂੰ ਪਾ ਕਰਕੇ ਇਕੱਤਰ ਕਰਾਂਗੇ, ਆਪਣੇ ਧੀਆਂ ਪੁੱਤਰਾਂ ਵਾਸਤੇ ਕੁਝ ਨਾ ਕੁਝ ਤੇ ਜੋੜ ਜਾਈਏ ਨਾ। ਤੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਕਹਿੰਦੇ ਜਿਹੜਾ ਤੇਰਾ ਜੋੜਨਾ ਹੈ ਨਾ, ਇਹ ਐਵੇਂ ਹੈ ਜਿਵੇਂ ਮਧੂ ਮੱਖੀਆਂ ਜਿਹੜੀਆਂ ਨੇ, ਸ਼ਹਿਦ ਵਾਲੀਆਂ ਮੱਖੀਆਂ ਥਾਵਾਂ ਥਾਵਾਂ ਤੋਂ ਬੜੇ ਯਤਨਾਂ ਕਰਕੇ ਸ਼ਹਿਦ ਜੋੜ ਕਰਕੇ ਲਿਆਉਂਦੀਆਂ ਨੇ, ਤੇ ਲਿਆ ਕਰਕੇ ਖੱਗੇ ਚ ਭਰੀ ਗਈਆਂ, ਓੜਕ ਉਹ ਸ਼ਹਿਦ ਚੋਣ ਵਾਲੇ ਆਏ, ਉਹਨਾਂ ਧੂੰਆਂ ਲਾਇਆ, ਧੂੰਵੇਂ ਦੇ ਸੇਕ ਕਰਕੇ ਉਹ ਮੱਖੀਆਂ ਉੱਥੋਂ ਪਾਸੇ ਹਟ ਗਈਆਂ, ਤੇ ਉਹ ਸ਼ਹਿਦ ਚੋਣ ਵਾਲੇ ਖੱਗਾ ਸਾਰੇ ਦਾ ਸਾਰਾ ਹੀ ਲਾ ਕਰਕੇ ਤੇ ਲੈ ਗਏ, ਤੇ ਮੱਖੀਆਂ ਦੀ ਫਿਰ ਉਹੋ ਹੀ ਦੌੜ ਲੱਗ ਗਈ। ਕਹਿਣ ਲੱਗੇ ਸੱਜਣਾ ਇਵੇਂ ਹੀ ਤੈਨੂੰ ਚੇਤੇ ਰੱਖਣਾ ਚਾਹੀਦਾ ਹੈ। ਸਠੋਰ 60 ਪਲੱਸ ਔਰ, 60 ਦਾ ਨਾਮ ਹੈ ਹੱਠ, ਤੇ ਔਰ 60 ਇਸੇ ਤਰੀਕੇ ਦੇ ਨਾਲ ਹੰਕਾਰੀ ਤੇ ਔਰ ਹਿਰਦੇ ਵਾਲਿਆ, ਤੈਨੂੰ ਚੇਤਾ ਹੋਣਾ ਚਾਹੀਦਾ ਜਿਹੜਾ ਹੱਠ ਕਰਕੇ, ਮੂਰਖਤਾਈ ਕਰਕੇ, 60 ਧੱਕਾ ਕਰਕੇ ਦੁਨੀਆਂ ਦੇ ਪਾਸੋਂ ਧਨ ਖੋਹ ਖੋਹ ਕੇ ਤੂੰ ਇਕੱਤਰ ਕਰ ਰਿਹਾ ਹੈ। ਕਹਿੰਦੇ ਭਾਈ ਇਹ ਤੇਰਾ ਉਹਨਾਂ ਵਰਗਾ ਹੀ ਹੈ ਜਿਵੇਂ ਮੱਖੀਆਂ ਨੇ ਕੀਤਾ ਤੇ ਸ਼ਹਿਦ ਇਕੱਠਾ ਸੀ ਆਪਣੇ ਖਾਣ ਲਈ, ਪਰ ਉਹਨੂੰ ਖਾਧਾ ਕਿਸੇ ਹੋਰ ਨੇ। ਇਵੇਂ ਜਿਹੜਾ ਤੂੰ ਧਨ ਇਕੱਠਾ ਕਰ ਰਿਹਾ ਨਾ, ਕਿਤੇ ਵਿਹਲਾ ਬਹਿ ਕੇ ਖਾਵੇਂਗਾ ਸੱਜਣਾ, ਉਹ ਦਿਨ ਆਉਣਾ ਨਹੀਂ। ਉਹ ਸਮਾਂ ਅਜੇ ਤੱਕ ਤੈਨੂੰ ਚੇਤਾ ਹੋਣਾ ਚਾਹੀਦਾ ਕਿ ਕੋਈ ਇੱਕ ਮਨੁੱਖ ਅਜਿਹਾ ਦੱਸ ਜਿਨੇ ਇਸ ਸੰਸਾਰ ਦੇ ਉੱਤੇ ਬਹਿ ਕੇ ਖਾਧਾ ਹੋਵੇ ਬਹਿ ਕੇ। ਤੇ ਜੇ ਨਾ ਯਕੀਨ ਆਵੇ ਤੇ ਜਿਸ ਸਿਕੰਦਰ ਨੇ ਦੁਨੀਆਂ ਜਿੱਤਣ ਦਾ ਦਾਅਵਾ ਕੀਤਾ, ਭਾਵੇਂ ਉਹਦੇ ਕੋਲ ਦੁਨੀਆਂ ਜਿੱਤੀ ਨਹੀਂ ਗਈ, ਜਦੋਂ ਉਹ ਅੰਤਮ ਸਮੇਂ ਤੇ ਸੀ ਆਪਣੇ ਸਾਥੀਆਂ ਨੂੰ ਕੋਲ ਬੁਲਾ ਕੇ ਕਹਿੰਦਾ, ਸੱਜਣੋ ਜਦੋਂ ਮੇਰੀ ਅਰਥੀ ਲੈ ਕੇ ਤੁਰੋ, ਮੇਰੇ ਹੱਥ ਤੇ ਪੈਰ ਮੇਰੇ ਜਨਾਜ਼ੇ ਦੇ ਸਮੇਂ ਇਹ ਬਾਹਰ ਕੱਢ ਦਿਆ ਜੇ। ਨਾਲਦਿਆਂ ਨੇ ਪੁੱਛਿਆ ਕਾਰਨ, ਕਹਿੰਦਾ ਓਏ ਮੈਂ ਧਨ ਦੇ ਲਾਲਚ ਵਿੱਚ ਆਪਣੀ ਮਾਂ ਵੀ ਭੁੱਲ ਗਿਆ, ਮਾਂ ਵੀ ਆਪਣੇ ਮਾਂ ਦੇ ਦਰਸ਼ਨ ਵੀ ਨਾ ਕਰ ਸਕਿਆ। ਜਦੋਂ ਮੇਰਾ ਜਨਾਜ਼ਾ ਲੈ ਕੇ ਤੁਰੋ, ਮੇਰੇ ਹੱਥ ਤੇ ਪੈਰ ਲੋਕਾਂ ਨੂੰ ਬਾਹਰ ਦਿਖਾਈ ਦੇਣ ਤੇ ਇਹ ਪਤਾ ਲੱਗੇ ਕਿ ਏਡਾ ਵੱਡਾ ਰਾਜਾ ਸਿਕੰਦਰ, ਏਡਾ ਸੂਰਮਾ, ਉਹ ਵੀ ਸੰਸਾਰ ਤੋਂ ਖਾਲੀ ਹੱਥ ਗਿਆ ਹੈ, ਖਾਲੀ ਹੱਥ, ਉਹ ਵੀ ਨੰਗੇ ਪੈਰਾਂ ਨਾਲ ਗਿਆ ਹੈ, ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ, ਨਾਂਗੇ ਪਾਓ ਤੇ ਗਏ ਜਿਨ ਕੇ ਲੱਖ ਕਰੋੜ, ਜਿਹੜੇ ਲੱਖਾਂ ਤੇ ਕਰੋੜਾਂ ਦੇ ਮਾਲਕ ਸਨ, ਓੜਕ ਸੱਜਣਾ ਇਹ ਸੰਸਾਰ ਤੋਂ ਨੰਗੇ ਪੈਰੀਂ ਗਏ ਨੇ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਦਿਆਲਤਾ ਕਰਦੇ ਨੇ, ਕਹਿੰਦੇ ਭਾਈ ਜਿਵੇਂ ਉਹ ਮਧੂ ਮੱਖੀਆਂ ਦਾ ਜਾਲਾ ਹੈ, ਤੇਵੇਂ ਤੇਰਾ ਹੱਠ ਨਾਲ, ਜ਼ੋਰ ਨਾਲ, ਲਾਲਚ ਨਾਲ ਜਾਂ ਇਸੇ ਤਰੀਕੇ ਨਾਲ ਇਹ ਕੀ ਕਰਦਾ ਹੈ ਜੀ, ਜਿੱਥੇ ਵੇਖਿਆ ਮਾੜਾ ਉਹਨੂੰ ਦਬਾ ਕਰਕੇ, ਮੂਰਖਤਾ ਹੀ ਕੀ ਹੈ, ਮਾੜੇ ਨੂੰ ਦਬਾ ਕਰਕੇ ਤਗੜੇ ਦੀਆਂ ਲੇਲੜੀਆਂ ਕੱਢ ਕੇ ਜਿਹੜਾ ਕਹਿੰਦੇ ਧਨ ਇਕੱਠਾ ਕਰ ਰਿਹਾ ਹੈ, ਇਹ ਤੇਰੇ ਕਿਸੇ ਕੰਮ ਨਹੀਂ।
ਮਰਤੀ ਬਾਰ ਲੇਹੋ ਲੇਹੋ ਕਰੀਆ।
ਸੋ ਭਾਈ ਗੁਰਦੇਵ ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਜੋ ਮਧਮਾਖੀ ਤੋਂ ਸਠੋਰ ਰਸ ਜ਼ੋਰ ਜ਼ੋਰ ਧਨ ਕੀਆ, ਕਹਿੰਦੇ ਜਿਹੜਾ ਜੋੜ ਜੋੜ ਕੇ ਧਨ ਤੂੰ ਇਕੱਤਰ ਕੀਤਾ ਹੋਇਆ ਹੈ, ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਮਰਤੀ ਬਾਰ ਲੇਹੋ ਲੇਹੋ ਕਰੀਏ, ਜਦੋਂ ਮਰਨ ਲੱਗਾਣਾ ਤੂੰ, ਤੈਨੂੰ ਚੇਤੇ ਹੋਣਾ ਚਾਹੀਦਾ ਏ, ਤੂੰ ਵੀ ਕੀਤਾ ਏ ਤੇ ਤੇਰੇ ਨਾਲ ਵੀ ਹੋਣਾ ਹੀ। ਜਦੋਂ ਵੇਖਿਆ ਕਿ ਬਾਪੂ ਹੁਣ ਚੜ੍ਹਾਈ ਕਰ ਜਾਣਾ ਹੈ, ਹੁਣ ਇਹਦੇ ਕੋਲ ਸਮਾਂ ਨਹੀਂ, ਹੁਣ ਬੇਬੇ ਜਾਣ ਵਾਲੀ ਇਹ ਸੰਸਾਰ ਤੋਂ, ਕੋਈ ਇਹ ਆਣ ਕੇ ਨਹੀਂ ਉਹ ਪੁੱਛਦਾ ਕਿ ਬਾਪੂ ਤੇਰਾ ਕਿਸੇ ਨੂੰ ਕੁਝ ਦੇਣ ਵਾਲਾ ਤੇ ਨਹੀਂ, ਕਿਸੇ ਨੇ ਨਹੀਂ ਪੁੱਛਿਆ, ਕੋਈ ਤੇਰਾ ਹਿਸਾਬ ਕਿਤਾਬ ਹੋਵੇ, ਤੂੰ ਕਿਸੇ ਨੂੰ ਕੁਝ ਦੇਣਾ ਹੋਵੇ, ਉਦੋਂ ਕੇਵਲ ਲੇਹੋ ਲੇਹੋ ਹੀ ਕਰੀਏ, ਲੇਹੋ ਲੇਹੋ ਇਹੋ ਹੀ ਆਣ ਕੇ ਪੁੱਛਦੇ, ਬਾਪੂ ਕੁਝ ਲੈਣ ਵਾਲਾ ਹੈ ਤੇ ਦੱਸ ਦੇ, ਕਿਸੇ ਵੱਲ ਕਿਸੇ ਯਾਰ ਬੇਲੀ ਨੂੰ ਕੋਈ ਕੁਝ ਤੂੰ ਦਿੱਤਾ ਹੋਵੇ, ਅਸੀਂ ਉਹਦੇ ਕੋਲੋਂ ਤੇਰੇ ਬਾਅਦ ਵਿੱਚ ਲੈ ਲਵਾਂਗੇ, ਜਾਂ ਆ ਕਿੱਥੇ ਰੱਖ ਕੇ ਖਾਣੀ ਹੈ, ਜੀਂਦੇ ਜੀ ਕਹਿਣਗੇ ਜੀਂਦੇ ਜੀ, ਉਹ ਬੁੱਢਿਆ ਹੁਣ ਚੱਲਣੋ ਫਿਰਨੋ ਹਟ ਗਿਆ, ਇਹ ਹਿੱਕ ਤੇ ਰੱਖ ਕੇ ਖਾਣੀ ਜਿਹੜੀ ਹੈਗੀ ਢਾਈ ਗਜ ਸਾਡੇ ਨਾਂ ਲਵਾ ਜਾ, ਹੁਣ ਕਿੱਥੇ ਲੈ ਕੇ ਜਾਵੇਂਗਾ। ਬੇਬੇ ਮੰਜੇ ਤੇ ਪਈਏ ਤੇ ਨੌਵਾਂ ਕੰਨ ਚਾਣ ਕੇ, ਧੀਆਂ ਕੰਨ ਚਾਣ ਕੇ ਪੁੱਛਦੀਆਂ, ਬੇਬੇ ਸੰਦੂਖ ਦੀ ਚਾਬੀ ਕਿੱਥੇ ਹੈ? ਚਾਬੀ ਭਾਵੇਂ ਹੋਣ ਗਲੀਆਂ ਟਾਕੀਆਂ, ਪਰ ਚਾਬੀ ਪਿਆਰੀ ਹੈ ਬੇਬੇ, ਪਿਆਰੀ ਨਹੀਂ। ਇਸ ਕਰਕੇ ਗੁਰਦੇਵ ਕਹਿੰਦੇ, ਜਿੰਨਾ ਮਰਜ਼ੀ ਜੋੜ ਜੋੜ ਕੇ ਰੱਖ ਲੈ, ਇਹ ਤੇਰੇ ਕੰਮ ਦੀ ਵਸਤੂ ਨਹੀਂ। ਇਹ ਜਦੋਂ ਮਰਨ ਲੱਗਾ ਉਦੋਂ ਸਾਰਿਆਂ ਨੇ ਲੇਹੋ ਲੇਹੋ ਹੀ ਕਰਨਾ ਹੈ, ਕਹਿਣਾ ਭਾਈ ਦੱਸ ਜਾ, ਦੱਸ ਜਾ, ਕੁਝ ਨਾ ਕੁਝ ਤੇ ਸਾਨੂੰ ਦੇ ਕੇ ਜਾ, ਕੁਝ ਸਾਡੇ ਵੀ ਪੱਲੇ ਪਾ।
ਭੂਤ ਰਹਿਣ ਕਿਉਂ ਦੀਆ।
ਤੇ ਮਹਾਰਾਜ ਫਿਰ ਮੇਰਾ ਕੀ ਹੋਵੇਗਾ? ਕਹਿੰਦੇ ਜਦੋਂ ਇਹ ਪ੍ਰਾਣ ਪੰਖੇਰੂ ਅਡਾਰੀ ਮਾਰ ਗਏ, ਇਹ ਦੇਹੀ ਕੱਲੀ ਹੀ ਪਈ ਰਹਿ ਗਈ, ਫਿਰ ਕਹਿੰਦੇ ਸੱਜਣਾ ਤੈਨੂੰ ਚੇਤਾ ਨਹੀਂ, ਕੱਲੀ ਦੇਹੀ ਨੂੰ ਤੇ ਇਹ ਭੂਤ ਦੱਸਦੇ ਨੇ, ਭੂਤ ਤੇ ਭੂਤਾਂ ਨੂੰ ਕੋਈ ਘਰ ਚ ਨਹੀਂ ਰਹਿਣ ਦਿੰਦਾ। ਇੱਥੋਂ ਤੱਕ ਜਿਹੜੀ ਘਰ ਵਾਲੀ ਬੜੀ ਪ੍ਰੇਮਣ ਹੈ ਤੇਰੀ, ਉਹਨੇ ਕਹਿਣਾ ਕਾਕਾ ਜੀ ਕਾਨਾ ਵੱਢ ਕੇ ਲਿਆਓ, ਕਾਨਾ, ਉਦੋਂ ਮਾਈਆਂ ਵਾਲਾ ਗ੍ਰੰਥ ਖੋਲ ਲਿਆ। ਕਿਸੇ ਨੇ ਪੁੱਛਿਆ ਬੇਬੇ ਕਾਨਾ ਕਰਨਾ ਕੀ ਏ? ਕਹਿੰਦੀ ਆਪਣੇ ਦਾਰ ਜੀ ਨਾਲ ਲੰਮੇ ਪਾ ਦੇਵੋ, ਕਿਤੇ ਬਾਪੂ ਤੁਹਾਡਾ ਵੱਧ ਨਾ ਜਾਂਦਾ ਹੋਵੇ, ਵੱਧ ਮੁਰਦਾ ਵਧਿਆ ਪੁੱਤ ਮਾੜਾ ਹੁੰਦਾ ਹੈ, ਮੁਰਦਾ ਵਧਣਾ ਨਹੀਂ ਚਾਹੀਦਾ, ਇਹਦਾ ਕਾਨਾ ਮਿਣ ਕੇ ਰੱਖੋ। ਤੇ ਲਾਗੋਂ ਸਿਆਣਿਆਂ ਨੇ ਕਿਸੇ ਨਿਆਣੇ ਨੇ ਕਹਿਤਾ ਬੇਬੇ ਕਮਲੀਆਂ ਨਾ ਮਾਰ ਤੇ ਇੱਕ ਬਜ਼ੁਰਗ ਜਿਹੜਾ ਬਹੁਤਾ ਸੱਜਣ ਸੀ ਕਹਿੰਦਾ ਕਾਕਾ ਬਹੁਤੇ ਚਤਰ ਨਹੀਂ ਬਣੀਦਾ ਇਹ ਸਾਡਾ ਸ਼ੁਰੂ ਤੋਂ ਚੱਲਦਾ ਆਇਆ ਰਿਵਾਜ ਜਾ ਜਾ ਕੇ ਲੈ ਕੇ ਆ ਸਿਆਣਿਆਂ ਦੀ ਗੱਲ ਮੰਨੀ ਦੀ ਹੋਈ ਦੀ ਵੇਖ ਤੇਰੇ ਸੱਜਣ ਵੀ ਤੈਨੂੰ ਰੱਖਣਾ ਨਹੀਂ ਚਾਹੁੰਦੇ ਤੇਰੇ ਜਿਹੜੇ ਬੜੇ ਹਤੈਸ਼ੀ ਨੇ ਉਹ ਵੀ ਤੈਨੂੰ ਕਹਿੰਦੇ ਭੂਤਾਂ ਨੂੰ ਕਾਹਦੇ ਲਈ ਭਾਈ ਘਰ ਚ ਰੱਖਣਗੇ ਇਵੇਂ ਹੀ ਮੇਰੇ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਆਇਆ ਕਿਰਪਾਲੂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ ਗੁਰਦੇਵ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਨਾਮ ਦੀ ਮਹਾਰਾਜ ਕਹਿੰਦੇ ਭਾਈ ਨਾਮ ਦੀ ਪ੍ਰਾਪਤੀ ਤੇ ਤਾਂ ਹੁੰਦੀ ਹੈ ਜੇ ਸੰਸਾਰਕ ਮੋਹ ਛੱਡ ਦੇਵੇ ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਸੰਸਾਰ ਦਾ ਮੋਹ ਤੇ ਅੱਗੇ ਤਿਆਗ ਕਰਕੇ ਤੁਹਾਡੇ ਪਾਸ ਆਏ ਹਾਂ ਹਾਂ ਥੋੜਾ ਬਹੁਤਾ ਧੀਆਂ ਪੁੱਤਰਾਂ ਨਾਲ ਨੇਹ ਹੈ ਧਰਮ ਪਤਨੀ ਨਾਲ ਨੇਹ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਨੇਹ ਤੇ ਕਰ ਪਰ ਆਸ ਨਾ ਰੱਖ ਕਹਿਣ ਲੱਗਾ ਗੁਰਦੇਵ ਬਾਕੀ ਗੱਲਾਂ ਤੁਹਾਡੀਆਂ ਠੀਕ ਧੀਆਂ ਪੁੱਤਰ ਤੇ ਪਦਾਰਥਾਂ ਦੇ ਨੇ ਮੈਂ ਘਰੇ ਜਾਣਾ ਪੁੱਤਰ ਕਹਿੰਦਾ ਕੀ ਲੈ ਕੇ ਆਇਆ ਹੈ ਬਾਪੂ ਧੀ ਕਹਿੰਦੀ ਹੈ ਕੀ ਲੈ ਕੇ ਆਇਆ ਪਰ ਧਰਮ ਪਤਨੀ ਮੇਰੇ ਨਾਲ ਬਹੁਤ ਜ਼ਿਆਦਾ ਨੇਹ ਕਰਦੀ ਹੈ ਮੇਰੇ ਕੋਲ ਉਹਦਾ ਜਿਹੜਾ ਤਿਆਗ ਹੈ ਉਹਦਾ ਜਿਹੜਾ ਪ੍ਰੇਮ ਛੱਡਿਆ ਨਹੀਂ ਜਾਣਾ ਗੁਰਦੇਵ ਕਹਿੰਦੇ ਠੀਕ ਹੈ ਭਾਈ ਕੋਈ ਨਹੀਂ ਲੈ ਤੂੰ ਯੋਗਾ ਅਭਿਆਸ ਨਾਮ ਬਾਣੀ ਚਿੱਤ ਲਾ ਕਰਕੇ ਭਗਤੀ ਕਰਿਆ ਕਰ ਆਪੇ ਪਰਮੇਸ਼ਰ ਤੈਨੂੰ ਪਤਾ ਲਾ ਦੇਵੇਗਾ ਕਹਿੰਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਇਹ ਦਸਮ ਦੁਆਰ ਵਿੱਚ ਸੁਰਤੀ ਚੜ੍ਹਾਉਣ ਲੱਗ ਪਿਆ ਹੌਲੀ ਹੌਲੀ ਇੱਕ ਦਿਹਾੜੇ ਇਹਨੇ ਸੁਰਤੀ ਚੜ੍ਹਾ ਕਰਕੇ ਤੇ ਆਪਣੇ ਕਮਰੇ ਵਿੱਚ ਬੈਠ ਗਿਆ ਕੁਝ ਘੜੀਆਂ ਤੱਕ ਇਹਨੂੰ ਕੋਈ ਸੋ ਇਹਦੇ ਸਰੀਰ ਵਿੱਚ ਹਰਕਤ ਹੁੰਦੀ ਨਾ ਵੇਖ ਕਰਕੇ ਬੱਚਿਆਂ ਨੇ ਰੌਲਾ ਪਾ ਦਿੱਤਾ ਕਿ ਬਾਪੂ ਹਿੱਲਦਾ ਨਹੀਂ ਤੇ ਚੌਂਕੜਾ ਮਾਰ ਕੇ ਬੈਠਾ ਹੋਇਆ ਸੀ ਇਹਨਾਂ ਨੂੰ ਲੱਗਾ ਕਿ ਇਵੇਂ ਹੀ ਚੜ੍ਹਾਈ ਕਰ ਗਿਆ ਹੈ ਉਸ ਸਮੇਂ ਯਤਨ ਕਰਨ ਲੱਗੇ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਸਤਿਕਾਰ ਕਰ ਦਿੱਤਾ ਜਾਵੇ ਇਹਦਾ ਭੈਣ ਭਾਈ ਭਰਾ ਸੱਦੇ ਸੱਦ ਕਰਕੇ ਇਹਦਾ ਸਰੀਰ ਬਾਹਰ ਕੱਢਣ ਲੱਗੇ ਜਦੋਂ ਸਰੀਰ ਹਿੱਲਿਆ ਤੇ ਇਹ ਥੋੜ੍ਹਾ ਜਿਹਾ ਇਹਦੀ ਸੁਰਤ ਮੁੜੀ ਸਰੀਰ ਹਿਲਦਿਆਂ ਹਿਲਦਿਆਂ ਇਹਨੂੰ ਬੂਹੇ ਤੋਂ ਬਾਹਰ ਕੱਢ ਰਹੇ ਸਨ ਤੇ ਚੌਂਕੜਾ ਵੱਜਾ ਹੋਣ ਕਰਕੇ ਸਰਦਲ ਸੀ ਛੋਟੀ ਤੇ ਬਾਹਰ ਨਾ ਕਿਸੇ ਭਰਾ ਨੇ ਸਲਾਹ ਦਿੱਤੀ ਕਹਿਣ ਲੱਗੇ ਭਾਈ ਚਗਾਠ ਵੱਢ ਕੇ ਤੇ ਇਹਨੂੰ ਕੱਢ ਲਿਆ ਜਾਵੇ ਤੇ ਲਾਗੋ ਧਰਮ ਪਤਨੀ ਬੋਲੀ ਕਹਿਣ ਲੱਗੀ ਚਗਾਠ ਕਾਹਦੇ ਲਈ ਖਰਾਬ ਕਰਦੇ ਜੇ ਕਮਾਈ ਵਾਲਾ ਤੇ ਤੁਰ ਗਿਆ ਹੈ ਕਹਿੰਦੀ ਗੋਡਾ ਹੀ ਥੋੜਾ ਜਿਹਾ ਝਾੜ ਲਓ ਗੋਡਾ ਝਾੜ ਲਵੋ ਤੇ ਇਹਨੂੰ ਬਾਹਰ ਕੱਢ ਲਵੋ ਉਸੇ ਸਮੇਂ ਲੱਤਾਂ ਸਿੱਧੀਆਂ ਕਰਕੇ ਬੈਠ ਗਿਆ ਕਹਿੰਦਾ ਉਹ ਮੈਂ ਤੇ ਚੰਗਾ ਭਲਾ ਮੇਰੀ ਕਾਹਦੇ ਲਈ ਲੱਤ ਵੱਢਣ ਲੱਗੇ ਹੋ ਸੋ ਇਸ ਤਰੀਕੇ ਨਾਲ ਗੁਰਦੇਵ ਕਹਿੰਦੇ ਭਾਈ ਕੋਈ ਭੂਤ ਨੂੰ ਰੱਖਦਾ ਘਰ ਦੇ ਵਿੱਚ ਆਪਣੇ ਤੈਨੂੰ ਚੇਤੇ ਰੱਖਣਾ ਚਾਹੀਦਾ ਹੈ ਜਦੋਂ ਭੂਤ ਹੀ ਬਣ ਗਿਆ ਤੇ ਫਿਰ ਕਿਸੇ ਨੇ ਨਹੀਂ ਰੱਖਣਾ ਤੈਨੂੰ ਹਾਂ ਤੇਰਾ ਧਨ ਦੌਲਤ ਇੱਥੋਂ ਤੱਕ ਕਈ ਮਹਾਤਮਾ ਮਹਾਂਪੁਰਖਾਂ ਦੀ ਕਥਾ ਵੀ ਆਉਂਦੀ ਹੈ ਜਿਨ੍ਹਾਂ ਦੇ ਚੇਲਿਆਂ ਨੇ ਸਾਧੂ ਦਾ ਸੰਸਕਾਰ ਬਾਅਦ ਵਿੱਚ ਕੀਤਾ ਪਹਿਲਾਂ ਧਨ ਸਾਂਭਿਆ ਧਨ ਇਸ ਕਰਕੇ ਤੈਨੂੰ ਵਿਚਾਰ ਕਰਨੀ ਚਾਹੀਦੀ ਸੀ ਜਿਹੜਾ ਧਨ ਗੁਰਦੇਵ ਕਹਿੰਦੇ ਇਕੱਠਾ ਕਰਦਿਆਂ ਨਾ ਬਹੁਤੇ ਮੂਰਖ ਹਿਰਦੇ ਦੁਆਰਾ ਇਹ ਧਨ ਤੇਰਾ ਹੀ ਦੁਸ਼ਮਣ ਬਣ ਜਾਵੇਗਾ ਕਿਸੇ ਨੇ ਇਸ ਦੇਹੀ ਨੂੰ ਨਹੀਂ ਉਹ ਰੱਖਣਾ ਜਿਸ ਦੇਹੀ ਨਾਲ ਪ੍ਰੇਮ ਕਰਦੇ ਨੇ ਭਾਈ ਘਰ ਕੀ ਨਾਰ ਬਹੁਤ ਹਿਤ ਜਾ ਸਿਉਂ ਰਹਿਤ ਸਦਾ ਅੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਸਭ ਨਾਲੋਂ ਪਹਿਲਾਂ ਉਹਨੇ ਹੀ ਦੱਸਿਆ ਕਿ ਬਾਪੂ ਤੁਹਾਡਾ ਕਾਕਾ ਭੂਤ ਬਣ ਗਿਆ ਹੁਣ ਭੂਤ ਹੁਣ ਇਹਦੇ ਲਾਗੇ ਕੋਈ ਨਾ ਜਾਇਓ ਤੈਨੂੰ ਚੇਤਾ ਹੋਣਾ ਚਾਹੀਦਾ ਹੈ ਵੇਖ ਇਹ ਸਭ ਕੁਝ ਹੀ ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਕਿਸੇ ਨੇ ਤੇ ਨਹੀਂ ਨਾ ਦੱਸਿਆ ਕਿਸੇ ਦਾ ਅੰਗ ਤੈਨੂੰ ਛੋਇਆ ਕਿਸੇ ਦਾ ਨਹੀਂ ਛੋਇਆ ਤੇ ਜਿਸ ਸਮੇਂ ਤੈਨੂੰ ਸਾੜ ਕੇ ਮੁੜਦੇ ਨੇ ਮੜੀਆਂ ਦੇ ਵਿੱਚੋਂ ਤੈਨੂੰ ਚੇਤੇ ਹੋਣਾ ਚਾਹੀਦਾ ਸਾਰੇ ਹੀ ਨਹਾ ਰਹੇ ਨੇ ਸਣ ਕੇ ਸੀ ਕਿਸੇ ਨੇ ਪੁੱਛਿਆ ਭਾਈ ਕਿੱਥੋਂ ਆਏ ਜੇ ਇੰਨੇ ਨਹਾਉਣ ਦਾ ਲੱਗਦਾ ਤੇ ਤੁਸੀਂ ਤਿਆਰ ਹੀ ਹੋਏ ਜੇ ਕੱਪੜੇ ਤੁਹਾਡੇ ਚੰਗੇ ਸੀ ਕਿੱਥੋਂ ਆਈਆਂ ਜੇ ਮਾਈਓ ਕਹਿੰਦੀਆਂ ਮੁਰਦੇ ਦੇ ਮਗਰ ਜਾ ਕੇ ਆਈਆਂ ਮੁਰਦੇ ਦੇ ਮਗਰ ਇਹ ਸਰੀਰ ਵੀ ਤੇ ਇਹ ਕੱਪੜੇ ਵੀ ਪਿੱਟੇ ਗਏ ਨੇ ਤੂੰ ਇੰਨਾ ਭ੍ਰਸ਼ਟ ਇਹਨਾਂ ਨੂੰ ਲੱਗਣ ਲੱਗ ਪੈਣਾ ਹੈ ਇਸ ਕਰਕੇ ਕਹਿੰਦੇ ਇਹਨਾਂ ਤੈਨੂੰ ਭੂਤ ਹੀ ਸਮਝਣਾ ਹੈ ਓੜਕ ਨੂੰ
ਦੇਹੁਰੇ ਲਓ ਬਰੇ ਨਾਰ ਸੰਗ ਭਈ
ਮਹਾਰਾਜ ਨਹੀਂ ਮੈਨੂੰ ਨੀ ਇਵੇਂ ਸਮਝ ਆਉਂਦੀ ਇਹ ਪੂਰਬ ਦੀ ਮਰਿਆਦਾ ਹੈ ਜਿਹੜੀ ਸਤਿਗੁਰੂ ਸਾਹਿਬ ਜੀ ਸਮਝਾਉਣ ਲੱਗੇ ਨੇ ਇੱਥੇ। ਇਹ ਪਹਿਲਾਂ ਆਪਣੇ ਨਹੀਂ ਸੀ ਪਰ ਹੁਣ ਇਹ ਰਿਵਾਜ ਹੌਲੀ ਹੌਲੀ ਮੁੱਕ ਗਿਆ ਹੈ। ਪਹਿਲਾਂ ਕੀ ਸੀ ਜੀ, ਦਿਓਹਰੀ ਲੋ ਬਰੀ, ਜਿਹੜੀ ਬਰੀ ਵਿਆਹੀ ਹੋਈ ਸੀ ਦਿਓਹਰੀ ਕਹਿੰਦੇ, ਦਿਓੜੀ ਤੱਕ ਹੀ ਆਉਂਦੀ ਸੀ। ਦਿਓੜੀ ਮਹਾਰਾਜ ਮੇਰੀ ਧਰਮ ਪਤਨੀ ਤੇ ਮੇਰੇ ਨਾਲ ਚੱਲੇਗੀ, ਕਹਿੰਦੇ ਨਹੀਂ ਉਹਨੇ ਦਿਓੜੀ ਤੇ ਰੁਕ ਜਾਣਾ ਘਰ ਦੀ ਦਿਓੜੀ ਤੇ, ਵੀ ਇਹ ਤੋਂ ਅੱਗੇ ਹੁਣ ਤੇਰਾ ਸਫ਼ਰ ਜਦੋਂ ਤੈਨੂੰ ਲੈ ਕੇ ਚੱਲੇ, ਕਹਿੰਦੇ ਉਦੋਂ ਤੱਕ ਉਹਨੇ ਦਿਓੜੀ ਤੱਕ ਆ ਕੇ ਆਪਣੇ ਆਪ ਨੂੰ ਰੋਕ ਲੈਣਾ, ਇੱਥੋਂ ਭਾਈ ਤੂੰ ਕੱਲਾ ਚੱਲਿਆ ਜਾ, ਹੁਣ ਮੇਰੇ ਕੋਲ ਤੇਰੇ ਨਾਲ ਨਹੀਂ ਜਾਇਆ ਜਾਣਾ। ਹੁਣ ਤੇ ਔਰਤਾਂ ਚਲੀਆਂ ਜਾਂਦੀਆਂ ਮੜੀਆਂ ਤੱਕ, ਪਹਿਲਾਂ ਨਹੀਂ ਸਨ ਜਾਂਦੀਆਂ। ਸੋ ਉਹ ਮਰਿਆਦਾ ਇੱਥੇ ਦੱਸਦੇ ਨੇ, ਕਹਿੰਦੇ ਉਹਨੇ ਵੀ ਡਿਓੜੀ ਤੱਕ ਹੀ ਆਣ ਕਰਕੇ ਸਾਥ ਛੱਡ ਦੇਣਾ ਤੇਰਾ, ਕਿ ਇੱਥੋਂ ਅੱਗੇ ਤੂੰ ਹੁਣ ਕੱਲਾ ਹੀ ਚਲਿਆ ਜਾ, ਮੇਰੇ ਕੋ ਤੇਰੇ ਨਾਲ ਮੜੀਆਂ ਵਿੱਚ ਵੀ ਨਹੀਂ ਜਾਇਆ ਜਾਣਾ।
ਆਗੈ ਸੱਜਣ ਸੁਹੇਲਾ,
ਮਹਾਰਾਜ ਫਿਰ ਮੇਰੇ ਸੱਜਣ ਤੇ ਮੇਰੇ ਨਾਲ ਚੱਲਣਗੇ। ਕਹਿੰਦੇ ਹਾਂ ਭਾਈ, ਉਹ ਤੇਰੇ ਨਾਲ ਸਾਰੇ ਤੈਨੂੰ ਸਾੜਨ ਵਾਸਤੇ ਤੁਰਨਗੇ, ਰਸਤੇ ਵਿੱਚ ਤੇਰੇ ਘੜੇ ਵੀ ਭੰਨਦੇ ਜਾਣਗੇ, ਕਦੀ ਤੇਰੇ ਪੈਰ ਕਿਸੇ ਪਾਸੇ ਤੇ ਕਦੀ ਕਿਸੇ ਪਾਸੇ ਕਰਨਗੇ। ਭਾਵੇਂ ਇਹ ਗੁਰਮਤਿ ਦੀ ਮਰਿਆਦਾ ਨਹੀਂ, ਪਰ ਮਨਮਤੀਏ ਲੋਕ ਅੱਜ ਵੀ ਅਜਿਹੇ ਹੀ ਤਰੀਕੇ ਕਰਦੇ ਨੇ। ਗੁਰਦੇਵ ਕਹਿੰਦੇ ਉਹ ਤੇਰੇ ਨਾਲ ਚੱਲਣਗੇ।
ਮਰ ਕੱਟ ਲਓ ਸਭ ਲੋਕ ਕੁਟੰਬ ਭਇਓ,
ਕਹਿੰਦੇ ਹਾਂ ਮਹਾਰਾਜ ਇਹ ਕਿੱਥੋਂ ਕੁ ਤੱਕ ਫਿਰ ਮੇਰੇ ਨਾਲ ਪਹੁੰਚ ਜਾਣਗੇ। ਕਹਿੰਦੇ ਸੋ ਜਾਂ ਅਥਵਾ ਇਸ ਤਰੀਕੇ ਦੇ ਨਾਲ ਮਹਾਰਾਜ ਫਿਰ ਮੇਰੇ ਸੱਜਣ ਤੇ ਚੰਗੇ ਹੀ ਹੋਏ ਨਾ ਮੇਰੇ ਨਾਲ ਤੁਰੇ। ਗੁਰਦੇਵ ਕਹਿੰਦੇ ਕਾਲਾ ਕੱਲ ਹੀ ਪੈਂਦਾ, ਕਹਿੰਦੇ ਮੜੀਆਂ ਤੱਕ ਹੀ ਗਏ ਨਾ, ਮੜੀਆਂ ਤੋਂ ਅੱਗੇ ਤੇ ਕੋਈ ਨਹੀਂ ਨਾ ਗਿਆ। ਜਿਹੜੇ ਕਦੀ ਪੀ ਕੇ ਗਲਾਸੀ ਤੇਰੇ ਨਾਲ ਨਾਲ ਤੈਨੂੰ ਵੀ ਵਿਕਾਰੀ ਕਰਦੇ ਸਨ, ਕਹਿੰਦੇ ਸਨ ਭਰਾਵਾ ਤੇਰੇ ਨਾਲੋਂ ਪਹਿਲਾਂ ਅਸੀਂ ਮਰਾਂਗੇ, ਤੇਰੇ ਨਾਲੋਂ ਪਹਿਲਾਂ ਤੈਨੂੰ ਛੱਡਦੇ ਨਹੀਂ, ਇਹ ਜਾਰੀ ਸਿਰ ਨਾ ਨਿਭਾ ਦੇਵਾਂਗੇ। ਗੁਰਦੇਵ ਕਹਿੰਦੇ ਉਹ ਸਾਰੇ ਦੇ ਸਾਰੇ ਮੜੀਆਂ ਚ ਆਣ ਕੇ ਖਲੋ ਗਏ, ਹੁਣ ਅੱਗੇ ਨਹੀਂ ਕੋਈ ਤੁਰਦਾ, ਹੁਣ ਕਿਸੇ ਨੇ ਨਹੀਂ ਕਹਿਣਾ ਕਿ ਮੈਂ ਨਾਲ ਚੱਲਾਂਗਾ ਤੇਰੇ। ਭਾਈ ਉੱਥੋਂ ਤੱਕ ਜਿੰਨਾ ਕੁਟੰਬ ਪਰਿਵਾਰ ਤੇ ਜਿੰਨੇ ਸੱਜਣ ਮਿੱਤਰ ਤੇਰੇ ਨੇ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੇ ਉੱਥੇ ਹੀ ਤੇਰਾ ਸਾਥ ਛੱਡ ਦਿੱਤਾ ਮੜੀਆਂ ਤੱਕ।
ਆਗੈ ਹੰਸ ਅਕੇਲਾ,
ਉਸ ਤੋਂ ਅੱਗੇ ਤੇ ਤੈਨੂੰ ਇਕੱਲੇ ਨੂੰ ਜਾਣਾ ਪੈਣਾ ਹੈ, ਤੇ ਜੇ ਰਹਿਣਾ ਹੀ ਇਕੱਲਾ ਹੈ ਤੇ ਫਿਰ ਕਾਹਦੇ ਲਈ ਇੰਨਾ ਭਾਈ ਅਡੰਬਰ, ਕਾਹਦੇ ਲਈ ਇੰਨੇ ਸੱਜਣ ਬੇਲੀ ਕਰਦਾ ਫਿਰਦਾ, ਇੱਕ ਪਰਮੇਸ਼ਰ ਨੂੰ ਯਾਰ ਬਣਾ ਲੈ ਜਿਹੜਾ ਸਦੀਵ ਹੀ ਤੇਰੇ ਨਾਲ ਰਹੇਗਾ, ਜਿਹੜਾ ਜਨਮ ਤੋਂ ਪਹਿਲਾਂ ਵੀ ਸੀ, ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕਰਨ ਵਾਲਾ ਸੀ, ਜਿਹਨੇ ਜਨਮ ਤੋਂ ਬਾਅਦ ਵੀ ਤੇਰੀ ਰੱਖਿਆ ਕੀਤੀ ਏ, ਤੇ ਜਿਹੜਾ ਮਰਨ ਤੋਂ ਬਾਅਦ ਵੀ ਸਹਾਇਤਾ ਕਰਨ ਵਾਲਾ ਹੋਵੇ, ਇਹੋ ਜਿਹਾ ਰਿਸ਼ਤੇਦਾਰ ਸੱਜਣ ਮਿੱਤਰ ਕੋਈ ਕਰਨਾ ਚਾਹੀਦਾ ਨਾ ਜਿਹੜਾ ਛੱਡ ਕੇ ਨਾ ਜਾਵੇ। ਜਿਹੜਾ ਛੱਡ ਜਾਵੇ ਆਪਾਂ ਕਹਿੰਦੇ ਜੀ ਇਹ ਮਾੜਾ ਸੀ ਤਾਂ ਛੱਡ ਗਿਆ, ਫਿਰ ਭਾਈ ਪਰਮੇਸ਼ਰ ਨਾਲੋਂ ਚੰਗਾ ਹੇਤੂ ਕੋਈ ਨਹੀਂ ਦੂਸਰਾ ਹੋ ਸਕਦਾ। ਲੈ ਤੈਨੂੰ ਸਾਰਿਆਂ ਦੀ ਖੋਲ ਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੱਸ ਦਿੱਤੀ ਹੈ, ਹੁਣ ਵੀ ਜੇ ਤੈਨੂੰ ਕੋਈ ਸ਼ੱਕ ਹੈ ਤਾਂ ਦੱਸ ਦੇਣਾ ਕਰ, ਇਹ ਸਾਰੇ ਦੇ ਸਾਰੇ ਇੱਥੋਂ ਤੱਕ ਹੀ ਛੱਡ ਕਰਕੇ ਤੇ ਅੱਗੇ ਤੈਨੂੰ ਇਕੱਲਾ ਜਾਣਾ ਪਵੇਗਾ, ਤੇ ਤੂੰ ਇਕੱਲਾ ਨਾ ਪਵੇਂ, ਇਸ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਭਾਈ ਜਿੱਥੇ ਕੋਈ ਸਹਾਇਤਾ ਕਰਨ ਵਾਲਾ ਨਾ ਹੋਵੇ ਉੱਥੇ ਪਰਮੇਸ਼ਰ ਵਾਹਿਗੁਰੂ ਆਪ ਸਹਾਈ ਹੋ ਕਰਕੇ ਉਪੜਦਾ ਹੈ ਜੀ।
ਕਹਿਤ ਕਬੀਰ ਸੁਨਹੋਰੇ ਪ੍ਰਾਨੇ,
ਇਹ ਪ੍ਰਾਣਾ ਤਾਰੀ ਜੀ ਭਗਤ ਕਬੀਰ ਜੀ ਕਹਿੰਦੇ ਸੁਣਨਾ ਕਰ,
ਪਰੇ ਕਾਲ ਗ੍ਰਸ ਕੂਆ,
ਕਹਿੰਦੇ ਵੇਖ ਤੂੰ ਮੌਤ ਦੇ ਖੂਹ ਵਿੱਚ ਪਿਆ ਹੋਇਆ ਹੈ,
ਝੂਠੀ ਮਾਇਆ ਆਪ ਬੰਧਾਇਆ,
ਕਹਿੰਦੇ ਇਹ ਝੂਠੀ ਨਾਸ ਹੋ ਜਾਣ ਵਾਲੀ ਮਾਇਆ ਦੁਆਰਾ ਤੂੰ ਆਪਣੇ ਆਪ ਨੂੰ ਕਾਹਦੇ ਲਈ ਬਣਾਇਆ ਹੋਇਆ, ਤੈਨੂੰ ਚੇਤੇ ਰੱਖਣਾ ਚਾਹੀਦਾ ਹੈ।
ਜਿਉਂ ਨਲ ਨੇ ਭ੍ਰਮ ਸੂਆ,
ਕਹਿੰਦੇ ਕਿਵੇਂ ਬੱਜਾ ਹੋਇਆ ਹੈ, ਜਿਵੇਂ ਨਲਨੀ ਨਲੀ ਦੇ ਨਾਲ, ਸੂਆ ਨਾਮ ਹੈ ਤੋਤੇ ਦਾ, ਜਿਹੜੇ ਤੋਤੇ ਨੂੰ ਪਕੜਨ ਵਾਲੇ ਨੇ ਹੁਣ ਤੇ ਕਰੰਟ ਲਾ ਕਰਕੇ ਪਕੜ ਲੈਂਦੇ ਨੇ, ਪਹਿਲਿਆਂ ਸਮਿਆਂ ਦੇ ਵਿੱਚ ਨਲੀ ਬਣਾਈ ਜਾਂਦੀ ਤੋਤੇ ਨੂੰ ਫੜਨ ਵਾਸਤੇ, ਇੱਕ ਬੱਠਲ ਜਿਹਨੂੰ ਕਿਤੇ ਬੱਠਲ ਕਹਿੰਦੇ ਨੇ ਕਿਤੇ ਤਸਲਾ ਕਹਿੰਦੇ ਨੇ, ਆਪਣੇ ਬਹੁਤਾਤ ਉਹਨੂੰ ਕਹਿੰਦੇ ਨੇ ਬਾਲਟਾ, ਅੰਮ੍ਰਿਤਸਰ ਦੇ ਨੇੜੇ ਨੇੜੇ ਉਹ ਬੱਠਲ ਵਿੱਚ ਪਾਣੀ ਪਾ ਕਰਕੇ ਤੇ ਧਰ ਲੈਂਦੇ, ਦੋ ਕਿੱਲੇ ਡੱਕ ਲਾ ਲੈਂਦੇ ਉਹਨਾਂ ਤੇ ਤਕੜਾ ਲਾ ਕਰਕੇ ਤੇ ਅੱਗੇ ਉਹਦੇ ਨਲੀ ਬੰਨ ਦਿੰਦੇ ਨਾਲੀ, ਸੋ ਉਹ ਬੰਨ ਕਰਕੇ ਤੇ ਉਹਦੇ ਨਾਲ ਇੱਕ ਨੜੀ ਦੇ ਟਾਹਣੀ ਦੇ ਨਾਲ ਇੱਕ ਅਨਾਰ ਲਮਕਾ ਦਿੰਦੇ, ਤੇ ਹੁਣ ਅਨਾਰ ਬਹੁਤਾ ਇਹਨੂੰ ਸਵਾਦ ਲੱਗਦਾ ਹੈ ਤੋਤੇ ਨੂੰ,
ਜਦੋਂ ਵੇਖਦਾ ਕਿ ਅਨਾਰ ਲੱਗਾ ਹੋਇਆ ਹੈ, ਇਹਨੂੰ ਰੁੱਖ ਲੱਗਦਾ ਕਿ ਕਿਸੇ ਰੁੱਖ ਨੂੰ ਅਨਾਰ ਲੱਗਾ, ਇਹ ਉਹ ਤਕੜੇ ਤੋਂ ਹੁੰਦਾ ਹੋਇਆ ਉਹ ਨੜੀ ਰਾਹੀਂ ਉਸ ਅਨਾਰ ਨੂੰ ਖਾਣ ਲੱਗਦਾ, ਤਕੜਾ ਘੁੰਮ ਜਾਂਦਾ ਤੇ ਇਹਦਾ ਜਿਹੜਾ ਸਿਰ ਹੈ ਉਹ ਬਾਲਟੇ ਵਿੱਚ ਪਏ ਪਾਣੀ ਨੂੰ ਲੱਗਦਾ ਤੇ ਇਹ ਨੜੀ ਨਾਲ ਪਾਏ ਹੋਏ ਆਪਣੇ ਪੰਜੇ ਘੁੱਟ ਲੈਂਦਾ ਕਿ ਜੇ ਕਿਤੇ ਮੈਂ ਪਾਣੀ 'ਚ ਡੁੱਬ ਗਿਆ ਤੇ ਮੈਂ ਮਰ ਜਾਵਾਂਗਾ, ਉਹਨੂੰ ਛੱਡਦਾ ਨਾ। ਸਿਰ ਮੂਧਾ ਹੋਇਆ ਹੁੰਦਾ ਤੇ ਉੱਥੇ ਛੱਡਣ ਨਾ ਕਰਕੇ ਫਿਰ ਆਣ ਕਰਕੇ ਜਿਹੜੇ ਸ਼ਿਕਾਰੀ ਨੇ ਉਹ ਇਹਨੂੰ ਫੜ ਲੈਂਦੇ। ਭਗਤ ਕਬੀਰ ਜੀ ਕਹਿੰਦੇ ਤੇਰੀ ਵੀ ਅਵਸਥਾ ਇਵੇਂ ਹੀ ਬਣੀ ਹੋਈ ਹੈ, ਵੇਖ ਕਾਲ ਰੂਪੀ ਸ਼ਿਕਾਰੀ ਹੈ, ਜਿਹੜੀ ਮੌਤ ਹੈ ਇਹ ਸ਼ਿਕਾਰਨ ਹੋ ਕਰਕੇ ਫਿਰ ਰਹੀ ਹੈ। ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਦੇਹੀ ਹੈ ਇਹ ਬਾਲਟਾ ਹੈ, ਇਹ 'ਚ ਪਦਾਰਥਾਂ ਰੂਪੀ ਪਾਣੀ ਪਰਮੇਸ਼ਰ ਨੇ ਪਾਇਆ ਹੋਇਆ ਹੈ, ਇਹਦੇ ਨਾਲ ਪਦਾਰਥ ਹੀ ਇਕੱਤਰ ਕਰਨਾ ਚਾਹੁੰਦਾ ਨਾ, ਇਹ ਪਦਾਰਥਾਂ ਰੂਪੀ ਪਾਣੀ ਹੈ। ਫਿਰ ਜਿਹੜੇ ਭਾਈ ਸੋ ਰਾਗ ਤੇ ਦਵੈਸ਼ ਰੂਪੀ ਦੋ ਕਿੱਲੇ ਗੱਡੇ ਹੋਏ ਹਨ, ਮੋਹ ਰੂਪੀ ਤਕੜਾ ਹੈ, ਵਾਸ਼ਨਾ ਰੂਪੀ ਨਾੜੀ ਲੱਗੀ ਹੋਈ ਹੈ, ਇਹ ਜਿਹੜਾ ਜੀਵ ਰੂਪੀ ਤੋਤਾ ਹੈ ਨਾ, ਇਹ ਉਹਦੇ ਉੱਤੇ ਬੈਠ ਕਰਕੇ ਜਿਸ ਸਮੇਂ ਇਹ ਅਨਾਰ ਜਿਹੜਾ ਹੈ ਭਾਈ, ਵਿਸ਼ਿਆਂ ਦਾ ਰਸ ਜਿਹੜਾ ਇਹ ਅਨਾਰ ਦੀ ਨਿਆਈ ਹੈ, ਵਿਸ਼ਿਆਂ ਦਾ ਰਸ ਭੋਗਣ ਦਾ ਹੀ ਯਤਨ ਕਰਦੇ ਹਾਂ। ਕਿਸੇ ਨੂੰ ਇੰਦਰੀ ਦਾ ਰਸ ਲੱਗਾ ਹੋਇਆ, ਕਿਸੇ ਨੂੰ ਜ਼ਬਾਨ ਦਾ ਲੱਗਾ, ਕਿਸੇ ਨੂੰ ਅੱਖਾਂ ਦਾ ਲੱਗਾ ਹੈ, ਕਿਸੇ ਨੂੰ ਕੰਨਾਂ ਦਾ ਲੱਗਾ ਹੋਇਆ ਹੈ। ਸੋ ਵੱਖੋ ਵੱਖਰੇ ਰਸਾਂ ਦੇ ਵਿੱਚ ਇਹ ਸੰਸਾਰ ਜਿਹੜੇ ਸੰਸਾਰ ਦੇ ਜੀਵ ਫਸ ਰਹੇ ਹਨ। ਇਹ ਵਿਸ਼ਿਆਂ ਦੇ ਰਸ ਰੂਪੀ ਅਨਾਰ ਨੂੰ ਖਾਵਣ ਵਾਸਤੇ ਜਿਸ ਸਮੇਂ ਇਹ ਭਾਈ ਸੋ ਤੋਤੇ ਨੇ ਉਹ ਅਨਾਰ ਵਿਸ਼ਿਆਂ ਦੇ ਰਸ ਰੂਪੀ ਅਨਾਰ ਨੂੰ ਖਾਣਾ ਚਾਹਿਆ, ਇਹ ਪਦਾਰਥਾਂ ਰੂਪੀ ਸੋ ਜਿਹੜਾ ਮੋਹ ਰੂਪੀ ਤਕੜਾ ਸੀ ਉਹ ਘੁੰਮ ਗਿਆ, ਇਹਦਾ ਸਿਰ ਜਾ ਕਰਕੇ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬਿਆ ਤੇ ਇਹਨੇ ਭਾਈ ਆਪਣੇ ਜਿਹੜੇ ਪੈਰ ਸਨ ਸੰਕਲਪ ਰੂਪੀ ਪੈਰ ਘੁੱਟ ਕੇ ਪਕੜ ਲਏ ਨਾੜੀ ਦੇ ਨਾਲ। ਇਹਨੂੰ ਲੱਗਾ ਜੇ ਕਿਤੇ ਮੈਂ ਇੱਥੋਂ ਮੂੰਹ ਤਾਂ ਚੱਕ ਲਿਆ, ਜੇ ਪਦਾਰਥ ਨਾਸ ਹੋ ਗਏ ਤੇ ਮੈਂ ਮਰ ਜਾਵਾਂਗਾ। ਇਹ ਉੱਥੇ ਦਾ ਉੱਥੇ ਹੀ ਨਾੜੀ ਦੇ ਨਾਲ ਲੱਗਾ ਰਿਹਾ ਤੇ ਉੜਕ ਕਾਲ ਰੂਪੀ ਸ਼ਿਕਾਰੀ ਨੇ ਆਣ ਕਰਕੇ ਇਹਨੂੰ ਫੜ ਲਿਆ, ਫਿਰ ਇਹ ਮੌਤ ਰੂਪੀ ਖੂਹ ਦੇ ਵਿੱਚ ਪੈ ਗਿਆ। ਭਗਤ ਕਬੀਰ ਜੀ ਕਹਿੰਦੇ ਸੱਜਣਾ ਇਹ ਅਵਸਥਾ ਬਣੀ ਹੋਈ ਹੈ, ਜਿਵੇਂ ਉਹ ਤੋਤਾ ਫੜਿਆ ਜਾਂਦਾ ਐਵੇਂ ਤੂੰ ਪਕੜਿਆ ਜਾ ਰਿਹਾ, ਤੈਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ, ਤੇਰੀ ਐਸੀ ਅਵਸਥਾ ਬਣੀ ਹੋਈ ਹੈ। ਇਹ ਸਾਰੇ ਦਾ ਸਾਰਾ ਹੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦਿਆਲਤਾ ਕਰਕੇ ਸਮਝਾਇਆ ਕਿ ਵੇਖ ਗੁਰਸਿੱਖਾ ਆਹ ਜੀਵਨ ਤੇਰਾ ਬਣਿਆ ਹੋਇਆ ਏ, ਇਹ ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਦੀ ਵਾਸਤੇ ਵੀ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਾ ਭੁੱਲੇ। ਜੇ ਭੁੱਲ ਗਿਆ ਤੇ ਸੰਸਾਰ ਦੀ ਅਵਸਥਾ ਤੇ ਕੇਵਲ ਇਹੋ ਹੀ ਹੈ। ਸਰੀਰ ਦੀ ਕਹਾਣੀ ਤੇ ਇੰਨੀ ਕੁ ਹੈ, ਇਹ ਗੁਰਦੇਵ ਜੀ ਨੇ ਸਾਡੇ ਤੇ ਪਾਵਨ ਹੁਕਮਨਾਮੇ ਦੁਆਰਾ ਅੱਜ ਦੇ ਦਿਹਾੜੇ ਬਖਸ਼ਿਸ਼ ਕੀਤੀ ਹੈ, ਜੋ ਲੜੀਵਾਰ ਕਥਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਰਾ ਆਰੰਭ ਹੈ ਗੁਰੂ ਕੀ ਬਾਣੀ ਦੀ, ਉਹਦੇ ਵਿੱਚ ਜੋ ਸਤਿਗੁਰੂ ਸਾਹਿਬ ਸਾਡੇ ਤੇ ਦਿਆਲਤਾ ਕਰ ਰਹੇ ਹਨ। ਜਿਹੜਾ ਪਾਵਨ ਸ਼ਬਦ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਜੋ ਇਸ ਪਾਵਨ ਧਰਤੀ ਤੇ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਉਸਾਰੀ ਉਪਰੰਤ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਉਸ ਸ਼ਬਦ ਦੇ ਭਾਈ ਤਿੰਨ ਬੰਦ ਪਹਿਲੇ ਦਿਹਾੜਿਆਂ ਵਿੱਚ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਉਹਨਾਂ ਦੇ ਅਰਥ ਸੁਣੇ ਹਨ। ਇੱਕ ਬੰਦ ਇੱਕ ਪਦਾ ਉਹਦਾ ਰਹਿੰਦਾ ਹੈ, ਉਹ ਪਦੇ ਦੇ ਅਰਥ ਆਓ ਗੁਰੂ ਕੀ ਕਿਰਪਾ ਸਦਕਾ ਵਿਚਾਰੀਏ ਜੀ।
ਗੁਣ ਨਿਧਾਨ ਮੇਰਾ ਪ੍ਰਭ ਕਰਤਾ।
ਸੋ ਹੁਣ ਵੇਖੋ ਭਾਈ, ਪਹਿਲਾਂ ਤੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦੱਸੀ ਸਰੀਰ ਦੀ ਅਵਸਥਾ, ਹੁਣ ਮਹਾਰਾਜ ਫਿਰ ਅਸੀਂ ਕੀ ਕਰੀਏ, ਹੁਣ ਇਹੋ ਹੀ ਪੁੱਛਾਂਗੇ ਫਿਰ ਮਹਾਰਾਜ ਕੀ ਕਰਿਆ ਕਰੀਏ, ਸਾਨੂੰ ਵੀ ਦੱਸੋ। ਕਹਿੰਦੇ ਭਾਈ ਬੇਨਤੀ ਕਰਿਆ ਕਰ, ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਨਮਸਕਾਰ ਕਰ, ਉਹਦੇ ਅੱਗੇ ਬੇਨਤੀ ਕਰ। ਮਹਾਰਾਜ ਉਹ ਕਿੱਡਾ ਕੁ ਵੱਡਾ ਹੈ, ਉਹ ਸਾਰਿਆਂ ਦੀਆਂ ਬੜੇ ਜੀਵ ਨੇ, ਸਾਰੇ ਹੀ ਉਹਦੇ ਅੱਗੇ ਅਰਦਾਸਾਂ ਕਰਦੇ ਨੇ, ਉਹ ਸਾਰਿਆਂ ਦੀਆਂ ਪੂਰੀਆਂ ਕਰ ਦਿੰਦਾ ਹੋਵੇਗਾ। ਕਹਿੰਦੇ ਜੀ ਉਹ ਸਾਰਿਆਂ ਦੀ ਸੁਣਦਾ, ਸਾਰਿਆਂ ਨੂੰ ਕਿਉਂ ਦਿੰਦਾ, ਗੁਣ ਨਾਮ ਹੁੰਦਾ ਹੈ ਪਰ ਉਪਕਾਰ ਦਾ, ਉਹ ਉਪਕਾਰੀ ਹੈ ਭਾਈ। ਇਹ ਪਰਮੇਸ਼ਰ ਵਾਹਿਗੁਰੂ 'ਚ ਗੁਣ ਹੈ ਮਹਾਨ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਕਿੰਨੇ ਕੁ ਜ਼ਿਆਦਾ ਉਹਦੇ ਵਿੱਚ ਮਹਾਰਾਜ ਗੁਣ ਹੈ। ਕਹਿੰਦੇ ਨਿਧਾਨ ਖਜ਼ਾਨਾ ਹੈ, ਕੌਣ ਜੀ ਮੇਰਾ ਪ੍ਰਭ ਕਰਤਾ, ਜਿਹੜਾ ਇਹ ਸ੍ਰਿਸ਼ਟੀ ਨੂੰ ਕਰਨਹਾਰ ਹੈ ਜੀ।
ਉਸਤਤ ਕੌਣ ਕਰੀਜੈ ਰਾਮ,
ਮਹਾਰਾਜ ਮੈਂ ਉਸ
ਅਕਾਲ ਪੁਰਖ ਵਾਹਿਗੁਰੂ ਦੀ ਕਿੰਨੀ ਕੁ ਉਸਤਤ ਕਰਿਆ ਕਰਾਂ, ਕਹਿੰਦੇ ਉਹਦੀ ਉਸਤਤ ਕੌਣ ਕਰ ਸਕਦਾ, ਤੂੰ ਤੇ ਕੇਵਲ ਅਰਦਾਸ ਬੇਨਤੀ ਕਰ, ਅਥਵਾ ਕੋਈ ਉਹਦੀ ਉਸਤਤ ਉਹਦੇ ਗੁਣਾਂ ਨੂੰ ਕੀ ਕੋਈ ਕਹਿ ਸਕਦਾ ਹੈ ਜੀ, ਉਹਦੇ ਕਿੰਨੇ ਮਹਾਨ ਗੁਣ ਹਨ। ਸੋ ਜੇਵੜ ਆਪ ਤੇਵੜ ਤੇਰੀ ਦਾਤ, ਜਿਣ ਦਿਨ ਕਰਕੇ ਕੀਤੀ ਰਾਤ। ਉਹ ਤੇ ਭਾਈ ਜਿੱਡਾ ਵੱਡਾ ਆਪ ਏ, ਓਡੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਵੇਖ, ਜਿਹਨੇ ਦਿਨ ਵੀ ਬਣਾ ਦਿੱਤਾ ਤੇ ਰਾਤ ਵੀ ਬਣਾ ਦਿੱਤੀ, ਕੀ ਉਹਦੀ ਉਸਤਤ ਕਰੇਗਾ ਕਿ ਉਹ ਦਿਨ ਕਰਕੇ ਮਹਾਨ ਹੈ ਜਾਂ ਰਾਤ ਕਰਕੇ ਮਹਾਨ ਹੈ। ਸੋ ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਖਸਮ ਵਸਾਰੇ ਤੇ ਕਮਜਾਤ, ਜਿਹੜਾ ਭਾਈ ਐਸੇ ਖਸਮ ਨੂੰ ਭੁਲਾ ਦੇਵੇ ਉਹ ਮਾੜੀ ਜਾਤੀ ਵਾਲਾ ਹੈ। ਇਸ ਕਰਕੇ ਉਸ ਜਿਹੜਾ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਉਹਦੇ ਗੁਣ ਕਹਿ, ਉਹਦੀ ਉਸਤਤ ਤੇ ਕਿਸੇ ਰਸਨਾ ਦੀ ਮੁਥਾਜ ਨਹੀਂ। ਕੋਈ ਰਸਨਾ ਜੇ ਕਵੇ ਕਿ ਮੈਂ ਪੂਰਨ ਸੰਪੂਰਨ ਉਸਤਤ ਉਸ ਅਕਾਲ ਪੁਰਖ ਦੀ ਕਰ ਦਵਾਂ ਤੇ ਨਹੀਂ ਕੀਤੀ ਜਾਵੇਗੀ ਜੀ।
ਸੰਤਾ ਕੀ ਬੇਨੰਤੇ ਸਵਾਮੀ,
ਜੇ ਪੁੱਛ ਲੈਣ ਕਿ ਤੂੰ ਕਾਹਦੇ ਵਾਸਤੇ ਆਇਆ, ਇੰਨੀ ਉਸਤਤੀ ਕਿਉਂ ਕਰਦਾ ਹੈ, ਤੇ ਉਹਨਾਂ ਨੂੰ ਕਵੀ ਮਹਾਂਪੁਰਖ। ਸੋ ਗੁਰਦੇਵ ਜੀ ਉਹੋ ਹੀ ਬੇਨਤੀ ਹੈ ਜੋ ਸੰਤ ਮਹਾਂਪੁਰਖ ਆਪ ਜੀ ਦੇ ਪਾਸ ਕਰਦੇ ਨੇ, ਅਥਵਾ ਆਪ ਜੀ ਦੇ ਪਿਆਰੇ ਸੰਤਾਂ ਨੇ ਜੋ ਬੇਨਤੀ ਕੀਤੀ ਹੈ, ਜਾਂ ਇਵੇਂ ਕਹਿ ਲਈਏ ਜੋ ਸੰਤ ਪਰਮੇਸ਼ਰ ਵਾਹਿਗੁਰੂ ਦੇ ਨੇ, ਉਹ ਇਹੋ ਹੀ ਬੇਨਤੀ ਸਵਾਮੀ ਮਾਲਕ ਸਤਿਗੁਰੂ ਸਾਹਿਬ ਜੀ ਦੇ ਅੱਗੇ ਕਰਦੇ ਹਨ। ਕੀ ਜੀ?
ਨਾਮ ਮਹਾਰਸ ਦੀਜੈ ਰਾਮ।
ਮਹਾਰਾਜ ਸਾਨੂੰ ਨਾਮ ਦਾ ਜਿਹੜਾ ਮਹਾਰਸ ਹੈ, ਜਿਹੜਾ ਕਦੀ ਵਾਸਤੇ ਵੀ ਨਾਸ਼ ਨਹੀਂ ਹੋਣ ਵਾਲਾ, ਇਹ ਰਸ ਇੰਨਾ ਮਹਾਨ ਹੈ, ਜਿਨ੍ਹਾਂ ਨੂੰ ਭਾਈ ਨਾਮ ਦਾ ਰਸ ਲੱਗ ਗਿਆ ਹੈ ਉਹਨਾਂ ਦੀ ਕੀ ਅਵਸਥਾ ਬਣ ਗਈ ਹੈ, ਜਿਵੇਂ ਬਾਕੀ ਪਦਾਰਥਾਂ ਦੇ ਰਸ ਹਨ। ਸੋ ਜਿਹੜਾ ਪਹਿਲੀ ਗਰਾਈ ਦਾ ਰੋਟੀ ਦਾ ਹੀ ਆਪਾਂ ਲਾ ਲਈਏ, ਇੰਨਾ ਨਸ਼ਾ ਹੈ, ਜੇ ਰੋਟੀ ਨਾ ਖਾਈਏ ਤੇ ਜੀਵਨ ਨਹੀਂ ਚੱਲਦਾ। ਪਰ ਜਿਹੜਾ ਪਹਿਲੀ ਉਗਰਾਈ ਦਾ ਆਨੰਦ ਹੈ ਉਹ ਲਾਸਟ ਦਾ ਨਹੀਂ ਹੈ। ਜੋ ਪਹਿਲੀ ਉਗਰਾਈ ਮੂੰਹ ਚ ਪਾਈ, ਭੁੱਖ ਲੱਗੀ ਸੀ ਬੜੀ, ਦਾਲ ਸਬਜ਼ੀ ਸਵਾਦ ਲੱਗੀ, ਪਰ ਅਖੀਰਲੀ ਉਗਰਾਈ ਤੱਕ ਜਾਂਦਿਆਂ ਜਾਂਦਿਆਂ ਉਹਦਾ ਸਾਰਾ ਹੀ ਆਨੰਦ ਨਾਸ ਹੋ ਗਿਆ। ਕਈਆਂ ਦਾ ਸੁਭਾਅ ਬਣਿਆ ਅੱਧੀ ਇੱਕ ਰੋਟੀ ਖਾ ਕੇ ਕਹਿਣਗੇ ਯਾਰ ਲੂਣ ਘੱਟ ਲੱਗਦਾ, ਥੋੜਾ ਜਿਹਾ ਲੂਣ ਲਿਆ ਦਵੋ। ਦੋ ਕੁ ਰੋਟੀਆਂ ਖਾ ਲਈਆਂ, ਕਹਿੰਦੇ ਹੁਣ ਚਾਰ ਫੜ ਕੇ ਲਿਆਵੀਂ, ਭਾਵ ਇਹ ਕਿ ਪਹਿਲਾ ਆਨੰਦ ਜਾਂਦਾ ਰਿਹਾ। ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਨਾਮਾ ਪ੍ਰੇਮਾ ਭਗਤੀ ਵਿੱਚ ਜਿਹੜੇ ਲੱਗ ਗਏ, ਉਹਨਾਂ ਨੂੰ ਪੁੱਛੀਏ ਮਹਾਰਾਜ ਇਹ ਜਿਹੜਾ ਰਸ ਹੈ ਇਹ ਕਿੰਨਾ ਕੁ ਮਹਾਨ ਹੈ, ਕਹਿੰਦੇ ਇਹ ਰਸ ਆਵਾ ਉਹ ਰਸ ਨਹੀਂ ਪਾਵਾ। ਕਹਿੰਦੇ ਜਿਹਨੂੰ ਇਹ ਰਸ ਆ ਗਿਆ ਨਾ, ਫਿਰ ਬਾਕੀ ਸਾਰੇ ਪਦਾਰਥਾਂ ਦੇ ਰਸ ਉਹਨਾਂ ਨੂੰ ਪਾਉਂਦੇ ਨਹੀਂ। ਉਹਨਾਂ ਨੂੰ ਪੁੱਛੀਏ ਜੀ ਫਿਰ ਕਿਹੋ ਜਿਹਾ ਕਿੰਨਾ ਕੁ ਮਿੱਠਾ ਹੈ, ਉਹ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਭਾਈ ਹੈ ਸਾਰੀਆਂ ਮਿੱਠੀਆਂ, ਪਰ ਜਿੰਨਾ ਰੱਬ ਦੇ ਨਾਮ ਦਾ ਰਸ ਮਿੱਠਾ ਹੈ ਉਹਨੂੰ ਕੋਈ ਨੀ ਜੇ ਪੁੱਜਦਾ। ਸੋ ਮਹਾਰਾਜ ਉਹ ਜਿਹੜਾ ਨਾਮ ਰਸ ਹੈ ਨਾ, ਉਹ ਜਿਹੜੀ ਆਪ ਜੀ ਦੇ ਮਹਾਤਮਾ ਬੇਨਤੀ ਕਰਦੇ ਆ, ਅਸੀਂ ਉਸਤਤ ਤਾਂ ਕਰ ਰਹੇ ਹਾਂ ਗੁਰਦੇਵ, ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਉਸਤਤ ਕਰਦੇ ਹਾਂ, ਸਾਨੂੰ ਵੀ ਉਹ ਹੀ ਰਸ ਦੇ ਦਵੋ, ਅਸੀਂ ਵੀ ਆਪ ਜੀ ਦੇ ਹੀ ਬੱਚੇ ਹਾਂ। ਮਹਾਰਾਜ ਰਾਹ ਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਕਿਰਪਾਲੂ ਜੀ ਆਪ ਜੀ ਦੇ ਧੀਆਂ ਪੁੱਤਰ ਹਾਂ, ਕਾਹਦੇ ਵਾਸਤੇ ਸਾਡੇ ਔਗਣਾਂ ਦਾ ਨਾਸ ਨਹੀਂ ਕਰਦੇ, ਸਾਡੇ ਤੇ ਵੀ ਕਿਰਪਾ ਕਰ ਦਵੋ ਜੀ, ਸਾਡੇ ਤੇ ਵੀ ਦਿਆਲਤਾ ਕਰ ਦਵੋ, ਸਾਨੂੰ ਵੀ ਉਹ ਨਾਮ ਰਸ ਜਿਹੜਾ ਆਪਣੇ ਪਿਆਰੇ ਸੰਤਾਂ ਨੂੰ ਬਖਸ਼ਿਆ ਹੈ ਸਾਨੂੰ ਬਖਸ਼ ਦਵੋ।
ਨਾਮ ਦੇਜੈ ਦਾਨ ਕੀਜੈ।
ਮਹਾਰਾਜ ਇਹ ਉੱਤਮ ਦਾਨ ਸਾਨੂੰ ਨਾਮ ਦੇ ਕਰਕੇ ਕਰਨਾ ਕਰੋ,
ਬਿਸਰ ਨਾਹੀਂ ਇੱਕ ਖਿਨੋ।
ਨਾਲ ਵੇਖੋ ਧੰਨ ਸਤਿਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਸਮਝਾਉਂਦੇ ਨੇ, ਕਹਿੰਦੇ ਨਾਲ ਇਹ ਕਵੀ ਕਿ ਗੁਰਦੇਵ ਇੱਕ ਖਿਣ ਵੀ ਆਪ ਜੀ ਸਾਨੂੰ ਭੁੱਲੋ ਨਾ, ਇੱਕ ਖਿਣ ਭਰ ਵੀ, ਕਿਉਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਇੱਕ ਘੜੀ ਵੀ ਪਰਮੇਸ਼ਰ ਵਾਹਿਗੁਰੂ ਭੁੱਲ ਗਿਆ ਤਾਂ ਕਲਯੁਗ ਨੇ ਆਣ ਕਰਕੇ ਤੈਨੂੰ ਪਕੜ ਲੈਣਾ ਹੈ। ਇਸ ਕਰਕੇ ਬੇਨਤੀ ਕਰੀ ਮਹਾਰਾਜ ਜਿੱਥੇ ਨਾਮ ਦਾ ਦਾਨ ਦਵੋਗੇ ਨਾ ਉੱਥੇ ਕਿਰਪਾ ਕਰਿਆ ਜੇ ਇੱਕ ਖਿਣ ਵੀ ਆਪ ਜੀ ਸਾਨੂੰ ਵਿਸਰੋ ਨਾ।
ਗੁਣ ਗੋਪਾਲ ਉਚਰ ਰਸਨਾ।
ਮਹਾਰਾਜ ਆਪ ਜੀ ਦੇ ਗੁਣਾਂ ਨੂੰ, ਹੇ ਗੋਪਾਲ ਧਰਤੀ ਦੇ ਪਾਲਣ ਹਾਰੇ, ਗੋ ਨਾਮ ਹੈ ਪ੍ਰਿਥਵੀ ਦਾ ਤੇ ਪਾਲ ਉਹਦੇ ਪਾਲਣ ਹਾਰੇ, महाराज आप जी दे गुणा नू असी रसना द्वारा कहिए
सदा गाइए अन दिनों
महाराज किन्ना क समा कहिंदे दिन पर रात असी आप जी दे गुणा नू गाउंदे रहिए जी
जिस प्रीत लागे नाम सेते
महाराज जे एवें कहांगे ते फिर की होवेगा कहिंदे जिन्हां दी प्रीत भाई परमेश्वर दे नाम नाल लग गई है
मन तन अमृत भीजा
कहिंदे ओ मन करके भी ते तन शरीर करके भी अमृत नाम रूप अमृत रूपी नाम दे विच भिज गए हन उन्हां नूं तन शरीर करके भी उन्हां ने पंजां प्यारियां पासों अमृत दी दात प्राप्त कर ली है नाम जप करके भाई सतगुरु साहब जी ने यह दृढ़ करवा दिता कि वेख जेडे संसार दे जीव ये अमृत नूं बाहर लभदे फिरदे सन तेरे हिरदे रूपी घर दे विचों ही नाम रूपी अमृत पैदा कर देवांगे सो उन्हां नूं भाई अंदरों ही परमेश्वर वाहिगुरु की प्राप्ति हो गई मन करके भी ते तन करके भी अमृत रूपी नाम विच भिज गए हन
बिनवंत नानक ईश पुन्नी
भाई उन्हां दीआं जिहड़ीआं सबे इच्छा सन सारियां पुन्नी पूरियां हो गईआं
वेख दर्शन जीजा
वेख करके फिर सतगुरु साहिब जी दे दर्शनां नूं जींदे हन जे दर्शन ना होण ते भाई उन्हां नूं एवें लगदा है कि बड़े चिरां तों विछोड़ा पिया होया है ਉਹ ਫਿਰ ਇਹ ਬੇਨਤੀ ਕਰਦੇ ਹਨ ਕਿ ਹੇ ਗੁਰਦੇਵ ਮਹਾਰਾਜ ਜੀਓ ਕਿ ਆਪ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਬਿਨਾਂ ਇੱਕ ਪਲ ਇੱਕ ਖਿਣ ਵੀ ਸੋ ਜਿਹੜਾ ਲੰਘਣਾ ਹੈ ਉਹ ਔਖਾ ਹੈ ਜੀ ਉਹ ਤੇ ਬੇਨਤੀ ਕਰਦੇ ਨੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ ਹੇ ਗੁਰਦੇਵ ਜਿਵੇਂ ਪਪੀਹੇ ਨੂੰ ਮਹਾਰਾਜ ਸਵਾਂਤੀ ਬੂੰਦ ਤੋਂ ਬਿਨਾਂ ਤ੍ਰਿਪਤੀ ਨਹੀਂ ਇਵੇਂ ਗੁਰੂ ਕੇ ਸਿੱਖਾਂ ਨੂੰ ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ ਜਿਵੇਂ ਕਮਲ ਫੁੱਲ ਸੂਰਜ ਦੇ ਦਰਸ਼ਨ ਕੀਤੇ ਤੋਂ ਬਿਨਾਂ ਨਹੀਂ ਖਿੜਦਾ ਇਵੇਂ ਗੁਰੂ ਕੇ ਸਿੱਖਾਂ ਦੇ ਜਿਹੜੇ ਪਾਵਣ ਨੇਤਰ ਤੇ ਚਿਹਰੇ ਹਨ ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਖਿੜਦੇ ਆਪ ਜੀ ਦੇ ਗੁਰਸਿੱਖ ਪਿਆਰੇ ਆਪ ਜੀ ਦਾ ਦਰਸ਼ਨ ਦੇਖ ਕਰਕੇ ਜੀ ਰਹੇ ਹਨ ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ ਹੁਕਮਨਾਮੇ ਦੁਆਰਾ ਵੀ ਤੇ ਭਾਈ ਲੜੀਵਾਰ ਕਥਾ ਦੁਆਰਾ ਵੀ ਕਿਰਪਾਲੂ ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਆਗਾਹਾਂ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਆਸੀਸੜੀਆ ਜੇ ਹੋਵੇ ਸਾਹਿਬ ਸੁਮੇਲ ਲੇਖੇ ਕਤੇ ਨਾ ਛੁੱਟੀਐ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਜਿਸ ਪ੍ਰੀਤ ਲਾਗੇ ਨਾਮ ਸੇਤੀ
ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਈਸ਼ ਪੁੰਨੀ ਪੇਖ ਦਰਸ਼ਨ ਜੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ